report on a story of a significant public interest. ਤੇ ਜੱਜ ਨੇ ਤਾਂ ਇਹ ਕਿਹਾ ਕਿ ਇਹ ਮੀਡੀਆ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਵੈਂਜਲਿਸਟ ਨੇ, ਕਿਉਂਕਿ ਉਹ ਜਨਤਕ ਹੱਕ ਦੇ ਵਿੱਚ ਕਿਸੇ ਮਾਮਲੇ ਨੂੰ ਰਿਪੋਰਟ ਕਰਨਾ ਚਾਹੁੰਦੇ ਸੀ। ਮੀਡੀਆ ਉਸ ਮਾਮਲੇ ਨੂੰ ਰਿਪੋਰਟ ਕਰ ਰਿਹਾ ਤੇ ਇਹੀ ਉਸ ਮਾਮਲੇ ਨੂੰ ਵਧਾ ਚੜਾ ਕੇ ਖਰਾਬ ਕਰਕੇ ਉਹਦਾ ਰੂਪ ਵਿਗਾੜ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਜਾਂਦੇ ਜਾਂਦੇ ਛੋਟੀ ਜਿਹੀ ਖਬਰ ਆਪਾਂ ਹੋਰ ਸਾਂਝੀ ਕਰ ਲਈ ਹੈ, ਇਹ ਹੈ ਜਸੂਸੀ ਨਾਲ ਸੰਬੰਧਿਤ। ਸਾਰੇ ਮੁਲਕ ਇੱਕ ਦੂਜੇ ਦੇ ਖਿਲਾਫ਼ ਜਸੂਸੀਆਂ ਕਰਾਉਂਦੇ ਨੇ ਤੇ ਆਪਣੇ ਜਸੂਸਾਂ ਦਾ ਬੜਾ ਮਾਣ ਤਾਣ ਕਰਦੇ ਆ। ਜੇਮਸ ਬੌਂਡ ਦੀਆਂ ਤਾਂ ਫਿਲਮਾਂ ਆਪਾਂ ਸਾਰੇ ਕਿਤੇ ਦੇਖੀਆਂ ਹੀ ਆ। ਭਾਰਤ ਦਾ ਵੀ ਇੱਕ ਬੜਾ ਮਸ਼ਹੂਰ ਕੇਸ ਹੈ ਸਰਬਜੀਤ ਦਾ। ਭਾਰਤ ਵੱਲੋਂ ਤਾਂ ਦਾਅਵਾ ਕੀਤਾ ਜਾਂਦਾ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸਰਹੱਦ ਪਾਰ ਕਰ ਗਿਆ ਸੀ। ਸਰਹੱਦ ਪਾਰ ਕਰਨ ਤੋਂ ਬਾਅਦ ਉਹਨੂੰ ਜਸੂਸੀ ਦੇ ਕੇਸ ਚ ਫੜ ਲਿਆ, ਉਹਦੇ ਤੇ ਮੁਕੱਦਮੇ ਚੱਲਦੇ ਰਹੇ। ਉਹ ਕਦੇ ਬਰੀ ਹੋਇਆ, ਕਦੇ ਉਹਦੇ ਤੇ ਸਜ਼ਾ ਹੋਈ, ਕਦੇ ਉਹਦੇ ਮੌਤ ਦੀ ਸਜ਼ਾ ਹੋਈ, ਫਿਰ ਮੌਤ ਦੀ ਸਜ਼ਾ ਘਟਾ ਕੇ ਉਮਰ ਕੈਦ ਚ ਬਦਲ ਦਿੱਤੀ। ਪਰ 2013 ਦੇ ਵਿੱਚ ਕੁਝ ਲੋਕਾਂ ਨੇ ਉਹਨੂੰ ਜੇਲ੍ਹ ਵਿੱਚ ਇੱਟਾਂ ਤੇ ਲੋਹੇ ਦੀਆਂ ਰਾਡਾਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ। ਉਸ ਮਾਮਲੇ ਦੇ ਵਿੱਚ ਦੋ ਵਿਅਕਤੀ ਦੋਸ਼ੀ ਵੀ ਸੀਗੇ। ਸੋ ਉਹ ਸਰਬਜੀਤ ਦੇ ਮਾਮਲੇ ਦੇ ਵਿੱਚ ਹੁਣ ਇਹ ਗੱਲ ਆਈ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਜਿਹੜਾ ਸਰਬਜੀਤ ਦੀ ਹੱਤਿਆ ਜਾਂ ਕਤਲ ਦੇ ਵਿੱਚ ਸ਼ਾਮਲ ਅਮੀਰ ਸਰਫਰਾਜ਼ ਤਾਂਬਾ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਲਾਹੌਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦਹਿਸ਼ਤਗਰਦ ਜਥੇਬੰਦੀ ਲਸ਼ਕਰ ਏ ਤਾਇਬਾ ਦੇ ਬਾਨੀ ਹਾਫਿਜ਼ ਸੈਯਦ ਦਾ ਨੇੜਲਾ ਇਹ ਸਹਿਯੋਗੀ ਮੰਨਿਆ ਜਾ ਰਿਹਾ ਸੀ ਤੇ ਸਮਝਿਆ ਜਾ ਰਿਹਾ ਕਿ ਇਹ ਹੱਤਿਆ ਮਿੱਥ ਕੇ ਕੀਤੀ ਗਈ ਹੈ। ਸਰਬਜੀਤ ਸਿੰਘ ਦੇ ਹਤਿਆਰੇ ਆਮਿਰ ਤਾਂਬਾ ਦੀ ਹੱਤਿਆ ਨੂੰ ਸੁਪਾਰੀ ਲੈ ਕੇ ਬਦਲਾ ਲੈਣ ਦੀ ਕਾਰਵਾਈ ਵਜੋਂ ਵੀ ਵੇਖਿਆ ਜਾ ਰਿਹਾ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਸੂਤਰਾਂ ਨੇ ਕਿਹਾ ਕਿ ਤਾਂਬਾ ਤੇ ਲਾਹੌਰ ਦੇ ਇਸਲਾਮਪੁਰਾ ਇਲਾਕੇ ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਹਮਲਾ ਕੀਤਾ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ। ਲੋਕਾਂ ਮੁਤਾਬਕ ਅਮੀਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਸਰਬਜੀਤ ਦੀ ਉਮਰ ਉਦੋਂ 49 ਸਾਲ ਸੀ। ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਵਿਚ ਉਹ ਤਾਂਬਾ ਸਮੇਤ ਹੋਰ ਹਵਾਲਾਤੀਆਂ ਦੇ ਹਮਲਾ ਕਰਨ ਮਗਰੋਂ ਉਹ ਮਾਰਿਆ ਗਿਆ ਸੀ। ਕਰੀਬ ਇਕ ਹਫ਼ਤੇ ਬਾਅਦ ਲਾਹੌਰ ਦੇ ਜੰਨਾ ਹਸਪਤਾਲ ਚ 2 ਮਈ 2013 ਨੂੰ ਦਿਲ ਦਾ ਦੌਰਾ ਪੈਣ ਕਰਕੇ ਸਰਬਜੀਤ ਦੀ ਮੌਤ ਹੋਈ ਸੀ। ਪਾਕਿਸਤਾਨੀ ਕੈਦੀਆਂ ਦੇ ਇਕ ਗੁੱਟ ਨੇ ਸਰਬਜੀਤ ਤੇ ਇੱਟਾਂ ਅਤੇ ਲੋਹੇ ਦੀਆਂ ਛੜਾਂ ਨਾਲ ਹਮਲਾ ਕੀਤਾ ਸੀ। ਉਹਨੂੰ ਲਹਿੰਦੇ ਪੰਜਾਬ ਚ ਕਈ ਬੰਬ ਧਮਾਕੇ ਕਰਨ ਦਾ ਕਥਿਤ ਤੌਰ ਤੇ ਦੋਸ਼ੀ ਪਾਇਆ ਗਿਆ ਸੀ ਤੇ ਸਜ਼ਾਏ ਮੌਤ ਸੁਣਾਈ ਗਈ ਸੀ। ਤਾਂਬਾ ਦੇ ਪਿਤਾ ਦਾ ਨਾਮ ਸਰਫਰਾਜ਼ ਜਾਵੇਦ ਹੈ ਤੇ ਉਸ ਦਾ ਜਨਮ ਲਾਹੌਰ ਵਿਚ 1979 ਵਿਚ ਹੋਇਆ ਸੀ। ਉਸ ਨੂੰ ਲਸ਼ਕਰ ਦੇ ਬਾਨੀ ਦਾ ਨਜ਼ਦੀਕੀ ਮੰਨਿਆ ਜਾਂਦਾ ਸੀ। ਸਰਬਜੀਤ ਦੇ ਜੇਲ੍ਹ ਤੇ ਹਮਲੇ ਲਈ ਅਮੀਰ ਅਤੇ ਮੁਦੱਸਰ ਮੁਨੀਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਪਰ ਸਾਰੇ ਗਵਾਹਾਂ ਦੇ ਮੁਕਰਨ ਕਾਰਨ ਅਦਾਲਤ ਨੇ 15 ਦਸੰਬਰ 2013 ਨੂੰ ਦੋਹਾਂ ਨੂੰ ਬਰੀ ਕਰ ਦਿੱਤਾ ਸੀ। ਹੁਣ ਇਹ ਖ਼ਬਰ ਮੈਂ ਕਿਉਂ ਸੁਣਾ ਰਿਹਾ, ਕਿਉਂਕਿ ਭਾਰਤ ਵਿਚ ਵੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਸ ਤਰ੍ਹਾਂ ਪਾਕਿਸਤਾਨ ਦੇ ਵਿਚ ਵੜ ਵੜ ਕੇ ਬੰਦਿਆਂ ਨੂੰ ਮਾਰਾਂਗੇ। ਇਹ ਜਿਸ ਤਰ੍ਹਾਂ ਦੇ ਭਾਰਤ ਵਿਚ ਚੋਣਾਂ ਦੌਰਾਨ ਇਹ ਦਾਅਵੇ ਕੀਤੇ ਜਾ ਰਹੇ ਨੇ, ਘਰ ਮੇ ਘੁਸ ਕੇ ਮਾਰੇਗੇ, ਇਹਦੇ ਨਾਲ ਮਿਲਣਾ ਮਿਲਾਉਣਾ ਕੁਛ ਨਹੀਂ। ਆਮ ਲੋਕਾਂ ਨੇ ਉਧਰ ਵੀ ਮਾਰੇ ਜਾਣਾ ਤੇ ਇਧਰ ਵੀ ਮਾਰੇ ਜਾਣਾ। ਤਾਂਬਾ ਨੇ ਕਤਲ ਕੀਤਾ ਸੀ, ਉਹ ਉਥੋਂ ਦੀ ਅਦਾਲਤ ਵਿਚ ਬਰੀ ਹੋਇਆ। ਇਹ ਉਥੇ ਦੀ ਅਦਾਲਤ ਦੀ ਜ਼ਿੰਮੇਵਾਰੀ ਹੈ, ਇਹ ਪਾਕਿਸਤਾਨ ਦੀ ਆਵਾਮ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਕਾਨੂੰਨ ਨੂੰ ਕਿੰਨਾ ਮਜ਼ਬੂਤ ਬਣਾਉਣਾ ਚਾਹੁੰਦੇ ਆ ਤੇ ਕਿੰਨਾ ਉਹਨੂੰ ਉਹ ਇਨਸਾਫ ਪਸੰਦ ਰੱਖਣਾ ਚਾਹੁੰਦੇ ਆ। ਤੇ ਇੰਨੀ ਜ਼ਿੰਮੇਵਾਰੀ ਭਾਰਤ ਦੇ ਲੋਕਾਂ ਦੀ ਵੀ ਹੈ ਤੇ ਜਦੋਂ ਕੋਈ ਜਸੂਸ ਉਧਰ ਫੜਿਆ ਜਾਂਦਾ ਕਿਸੇ ਮੁਲਕ ਚ, ਕੋਈ ਵੀ ਮੁਲਕ ਦੀ ਸਰਕਾਰ ਨਹੀਂ ਕਹਿੰਦੀ ਕਿ ਇਹ ਸਾਡਾ ਜਸੂਸ ਆ, ਉਹ ਮੁੱਕਰ ਜਾਂਦੇ ਆ। ਜਸੂਸ ਬਣਨ ਵਾਸਤੇ ਤੁਹਾਡੀ ਕਿਸੇ ਕਮਜ਼ੋਰੀ ਦਾ, ਲਾਲਚ ਦਾ, ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ, ਜਾਂ ਕਿਸੇ ਨੂੰ ਕਈ ਵਾਰ ਦੇਸ਼ ਭਗਤੀ ਦਾ ਕੋਈ ਗਲਤ ਕਿਸਮ ਦਾ ਜਨੂਨ ਵੀ ਪੈਦਾ ਹੋ ਜਾਂਦਾ ਕਿ ਦੂਜੇ ਮੁਲਕ ਦੇ ਅੰਦਰ ਜਾ ਕੇ ਅਸੀਂ ਬੰਬ ਧਮਾਕੇ ਕਰਕੇ ਜਾਂ ਉਥੇ ਦੇ ਹਾਲਾਤ ਖਰਾਬ ਕਰਨ ਲਈ ਇਕ ਫਿਰਕੇ ਨੂੰ ਦੂਜੇ ਦੇ ਖਿਲਾਫ਼ ਭੜਕਾਉਣ ਵਾਸਤੇ ਇਕ ਫਿਰਕੇ ਦਾ ਕਤਲ ਕਰਕੇ ਤੇ ਦੂਜੇ ਫਿਰਕੇ ਦੀ ਉਥੇ ਨਿਸ਼ਾਨਦੇਹੀ ਲਈ ਕੁਝ ਇਕ ਨਿਸ਼ਾਨੀਆਂ ਛੱਡ ਦੀਏ ਤਾਂ ਕਿ ਸ਼ੱਕ ਉਨ੍ਹਾਂ ਤੇ ਚਲਿਆ ਜਾਵੇ। ਭਾਰਤ ਵਿਚ ਵੀ ਬੜੀਆਂ ਕਿਤਾਬਾਂ ਛਪੀਆਂ ਨੇ, ਮੈਂ ਸਾਂ ਭਾਰਤ ਵਿਚ, ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਸੂਸ, ਬੜੀ ਕਿਤਾਬ ਵਿਕੀ, ਮੈਂ ਪੜ੍ਹੀ ਵੀ ਨਹੀਂ। ਮੈਂ ਕਿਹਾ ਯਾਰ ਇਹ ਜੇ ਆ ਕੇ ਦਾਅਵੇ ਕਰਦੇ ਹੋ ਕਿ ਭਾਰਤ ਦੀ ਤਰੱਕੀ ਵਾਸਤੇ ਪਾਕਿਸਤਾਨ ਦੇ ਹਾਲਾਤ ਬਰਬਾਦ ਕਰਨੇ ਜ਼ਰੂਰੀ ਹੈ, ਤੇ ਕੀ ਪੰਜਾਬ ਪਾਕਿਸਤਾਨ ਦੀ ਤਰੱਕੀ ਵਾਸਤੇ ਭਾਰਤ ਦੇ ਅੰਦਰ ਹਾਲਾਤ ਖਰਾਬ ਕਰਨੇ ਜ਼ਰੂਰੀ ਨੇ। ਜੇ ਇਸ ਤਰ੍ਹਾਂ ਦੀ ਤਰੱਕੀ ਦੇ ਉੱਤੇ ਅਸੀਂ ਸੋਚ ਰਹੇ ਹਾਂ ਕਿ ਅਸੀਂ ਖੁਸ਼ਹਾਲ ਹੋ ਜਾਵਾਂਗੇ ਤਾਂ ਬਦਮਸਤ ਹਾਂ ਅਸੀਂ, ਮੂਰਖ ਹਾਂ। ਇਸ ਕਤਲ ਦੇ ਮਾਮਲੇ ਵਿਚ ਮੈਂ ਤਾਂਬੇ ਦੇ ਕਤਲ ਦੀ ਗੱਲ ਕਰ ਰਿਹਾ, ਸਰਬਜੀਤ ਦੇ ਕਤਲ ਨੂੰ ਤਾਂ 11 ਸਾਲ ਬੀਤ ਚੁੱਕੇ ਨੇ, ਪਰ ਇਹ ਦੋਨੇ ਹੀ ਵਰਤੇ ਜਾਣ ਵਾਲੀਆਂ ਸ਼ਹਿਰ ਸਨ ਤੇ ਆਪੋ ਆਪਣੇ ਢੰਗ ਨਾਲ ਆਪਣੇ ਆਪਣੇ ਜ਼ਮਾਨੇ ਦੇ ਵਿਚ ਇਹ ਗਲਤ ਤਾਕਤਾਂ ਦੇ ਹੱਥਾਂ ਤੇ ਚੜੇ ਤੇ ਗਲਤ ਸਿਸਟਮ ਦੀ ਪੈਰਵੀ ਕਰਦੇ ਰਹੇ। ਨਾ ਭਾਰਤ ਦੀਆਂ ਸਰਕਾਰਾਂ ਭਾਰਤ ਦੇ ਲੋਕਾਂ ਦੇ ਹਿੱਤ ਚ ਸੋਚਦੀਆਂ ਨੇ, ਤੇ ਪਾਕਿਸਤਾਨ ਤਾਂ ਜਿਹੋ ਜਿਹੀ ਸਰਕਾਰ ਬਣੀ ਆ ਤੁਸੀਂ ਵੇਖ ਹੀ ਲਈ ਹੈ, ਭਾਰਤ ਚ ਜਿਹੋ ਜਿਹੀ ਬਣਨੀ ਹੈ ਉਹ ਆਪਾਂ ਨੂੰ 4 ਜੂਨ ਨੂੰ ਪਤਾ ਲੱਗ ਜਾਣਾ।
The views expressed on the preceding program may not necessarily be those of the owner or management of WTOR radio station.
ਟਰੱਕਾਂ ਵਾਲੇ ਵੀਰੋ ਜ਼ਰਾ ਧਿਆਨ ਦੇਣਾ, ਟਰੱਕ ਵਰਲਡ ਕੈਨੇਡਾ ਵਿਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ। ਮਿਲੋ ਕੁਇਕ ਟਰੱਕ ਲਿਊ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ, ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਕੈਨੇਡਾ ਲਾਰਜੈਸਟ ਟਰੱਕ ਸ਼ੋਅ 18-19 ਅਤੇ 20 ਅਪ੍ਰੈਲ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਊ 519-622-0660।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। ते फिर देर किस गल दी, आज जी जाओ रियल कैनेडियन सुपर स्टोर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸ਼ਿਕਾਗੋ ਗੋਲੀਬਾਰੀ ਚ 8 ਸਾਲਾਂ ਲੜਕੀ ਹਲਾਕ, 10 ਜ਼ਖਮੀ। ਇੰਡੋਨੇਸ਼ੀਆ ਚ ਢਿੰਗਾ ਡਿੱਗਣ ਕਾਰਨ 14 ਦੀ ਮੌਤ। ਈਰਾਨ ਵੱਲੋਂ ਇਜ਼ਰਾਈਲ ਤੇ 300 ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲਾ। ਬ੍ਰਾਜ਼ੀਲ ਚ ਕਿਸ਼ਤੀ ਵਿਚੋਂ 20 ਲਾਸ਼ਾਂ ਬਰਾਮਦ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਸ਼ਿਕਾਗੋ ਦੇ ਦੱਖਣੀ ਹਿੱਸੇ ਵਿਚ ਸ਼ਨੀਵਾਰ ਰਾਤ ਨੂੰ ਪਰਿਵਾਰਕ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਵਿਚ 8 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਛੋਟੇ ਬੱਚਿਆਂ ਸਣੇ 10 ਜਣੇ ਜ਼ਖਮੀ ਹੋ ਗਏ। ਸ਼ਿਕਾਗੋ ਪੁਲਿਸ ਇਸ ਘਟਨਾ ਨੂੰ ਗਰੋਹ ਨਾਲ ਜੁੜੀ ਹਿੰਸਾ ਦਾ ਸਿੱਟਾ ਮੰਨ ਰਹੀ ਹੈ। ਪੀੜਤਾਂ ਵਿਚ 4 ਬੱਚੇ ਵੀ ਦੱਸੇ ਜਾ ਰਹੇ ਨੇ। ਗੋਲੀਬਾਰੀ ਦੌਰਾਨ 8 ਸਾਲਾ ਲੜਕੀ ਦੇ ਸਿਰ ਵਿਚ ਗੋਲੀ ਵੱਜੀ ਤੇ ਉਹ ਮੌਕੇ ਤੇ ਹੀ ਦਮ ਤੋੜ ਗਈ, ਜਦਕਿ 1 ਸਾਲਾ ਤੇ 8 ਸਾਲਾ ਲੜਕੀਆਂ ਦੇ ਵੀ 1 ਤੋਂ ਵੱਧ ਗੋਲੀਆਂ ਲੱਗੀਆਂ ਤੇ ਉਨ੍ਹਾਂ ਦੀ ਵੀ ਹਾਲਤ ਨਾਜ਼ੁਕ ਦੱਸੀ ਗਈ ਹੈ। 1 9 ਸਾਲਾ ਲੜਕੇ ਦੀਆਂ ਉਂਗਲਾਂ ਤੇ ਸੱਟ ਲੱਗੀ ਤੇ ਉਨ੍ਹਾਂ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੇ ਗੋਲੀਬਾਰੀ ਦੀ ਘਟਨਾ ਲਈ ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਹੈ। ਇਸ ਦੌਰਾਨ 1 36 ਸਾਲਾ ਵਿਅਕਤੀ ਦੀਆਂ ਬਾਹਾਂ ਤੇ ਪਿੱਠ ਵਿਚ ਗੋਲੀਆਂ ਲੱਗੀਆਂ ਤੇ ਉਸ ਦੀ ਹਾਲਤ ਗੰਭੀਰ ਹੈ। ਹੁਣ ਤੱਕ ਦੀ ਸ਼ੁਰੂਆਤੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਾਲੇ ਰੰਗ ਦੀ ਸਿਡਾਨ ਆ ਕੇ ਰੁਕੀ ਸੀ। ਕਿਸੇ ਨੇ ਭੀੜ ਤੇ ਗੋਲੀਆਂ ਚਲਾਈਆਂ ਤੇ ਮਗਰੋਂ ਕਾਰ ਉਥੋਂ ਚਲੀ ਗਈ। ਇਸ ਦੌਰਾਨ ਚਸ਼ਮਦੀਦਾ ਨੇ 2 ਸੰਭਾਵੀ ਸ਼ੂਟਰਾਂ ਨੂੰ ਪੈਦਲ ਭੱਜਦੇ ਦੇਖਣ ਦਾ ਦਾਅਵਾ ਕੀਤਾ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਸ਼ੁਰੂਆਤੀ ਜਾਂਚ ਤੋਂ ਇਹ ਵੀ ਪਤਾ ਲੱਗਾ ਇੰਡੋਨੇਸ਼ੀਆ ਦੇ ਸਲਾਵੇ ਪਤਾ ਲੱਗਾ ਹੈ
ਮਨ ਯਾ ਨਾ ਮਨ ਹੀਰੀਏ ਕੋਈ ਤੇਰੇ ਨਾਲ ਮੋਏ ਪੁਰਾਣਾ ਤੂੰ ਮਨ ਯਾ ਨਾ ਮਨ ਹੀਰੀਏ ਸਾਂਝ ਵੱਡੀ ਤੇ ਰਿਸ਼ਤਾ ਨਿਆ
ਗੀਤ
टापू ते भारी मीह करके विचों तीन लाशां बरामद कीतियां हन। तीन साला बच्ची समेत तीन होरां दी हाले भाल कीती जा रही है। इस तों पहलां 8 साला बच्ची समेत 2 जख्मियां नूं हस्पताल विच दाखल करवा दिता गया है।
ते हुण वधदियां अगली खबर वल।
इजराइल वालों सीरिया च ईरानी दूतघर ते कीते गए हमले दा बदला लैण लई ईरान ने अज तड़के इजराइल उते अचानक हमला कर दिता ते उस उते सैकड़े ड्रोन ब्लास्टिक मिजाइल अते करूज मिजाइलां दागियां। फौज दे एक तर्जमान ने दस्या कि 300 तो वध ड्रोन अते मिजाइलां इजराइल वल दागियां गईयां जिन्हां विचों 99% हवा विच ही नष्ट कर दित्तियां गईयां। ईरान ने इजराइल नूं चेतावनी दित्ती है कि जेकर उसने हमले दा जवाब देने दी हिमाकत कीती तां होर वी वड्डा हमला कीता जावेगा। उन्हां कहा कि जेकर वाशिंगटन ने ईरान खिलाफ इजराइली फौज दी किसी भी कारवाई नूं हमायत दित्ती तां अमरीकी अड्डियां नूं वी निशाना बनाया जावेगा। ईरान दे राष्ट्रपति इब्राहिम रायसी ने रिवोल्यूशनरी गार्ड दे हमले दी शलाघा करदिआं कहा कि उसने यहूदी हकूमत नूं सबक सिखाया है। उन्हां चेतावनी दित्ती कि जेकर किसी ने जवाब देने की कोशिश कीती तां ईरान वल्लों वड्डा हमला कीता जावेगा। ईरानी फौज दे चीफ आफ स्टाफ मेजर जनरल मुहम्मद बगेरी ने दावा कीता है कि 2 इजराइली फौजी अड्डिया नूं उन्हां दी फौज ने सफलता पूर्वक निशाना बनाया। उन्हां कहा कि हुण आपरेशन खत्म हो गया है अते ईरान दा हमले जारी रखण दा कोई इरादा नहीं है, पर जेकर अमरीका ने इजराइल अते होरां नाल मिलके कोई हिमाकत कीती तां उन्हां दा मुंह तोड़वां जवाब दिता जावेगा। जिकर योग है कि सीरिया विच 1 अप्रैल नूं इजराइल वल्लों कीते गए हवाई हमले विच ईरानी सफारतखाने विच उस दे एक चोटी दे जनरल सने 7 रिवोल्यूशनरी गार्ड दे अधिकारी मारे जाण मगरों ईरान ने बदला लैण दी सौं खादी सी। ईरान दे इस हमले ने पछमी एशिया नूं जंग वल धक दिता है। अमरीका, फ्रांस, बरतानिया अते जार्डन दे ईरान वल्लों दागियां मिजाइलां अते ड्रोन फुंडन च इजराइल दी सहायता कीती। इजराइली प्रधानमंत्री बेजामिन नेतन्याहू ने सोशल मीडिया ते कहा कि उन्हां हमले नूं ठल दिता है अते असीं सारे इकट्ठे जितांगे। उधर हमास ने ईरान दे हमले नूं कुदरती हक करार दिता है। हमले मगरों इजराइल वल हर पासे सायरन दियां आवाजां सुनाई दे रहियां हन। इजराइली फौज दे तर्जमान रियर एडमिरल डैनियल हगारी ने कहा कि ईरान ने 170 ड्रोन, 30 तो वध करूजू मिजाइलां अते 120 तो वध बैलिस्टिक मिजाइलां दागियां हन।
ते हुण वधदे हां अगली खबर वल।
ब्राजील दे उत्तरी पूर्वी समुन्द्री खेतर विच मछेरियां नूं एक छोटी किश्ती विच कई लाशां मिलियां हन। इह जानकारी स्थानक मीडिया रिपोर्टरां तों मिली है। ब्राजील दे अटारनी जनरल दे दफ्तर ने एक बयान विच कहा है कि उसने इह पता लगाउण लई एक फोरेंसिक टीम नूं खेतर विच भेजिया है कि लाशां अते किश्ती कित्थों आई है। बयान मुताबक कुछ रिपोर्टां विच कहा गया है कि लाशां दी गिनती 20 तक हो सकदी है। बयान विच कहा गया है कि ओ घटना दी जांच शुरू कर रहा है। इह पहली बार नहीं है कि जदों अटलांटिक महासागर दे पछमी पासे दे मछेरियां ने किश्तियां ते लाशां देखियां हन। साल 2021 विच 7 किश्तियां ब्राजील अते पूर्वी कैरेबियाई तट तों पहुंचियां सन जिस विच कई लाशां सन। अमरीकी समाचार एजेंसी एसोसिएट प्रेस अते स्थानक अधिकारियां दी जांच तों पता लगा है कि इन्हां विचों कुछ किश्तियां विच अफ्रीकी प्रवासियां दियां लाशां सन जो कैनेटी टापू ते पहुंचने दी कोशिश कर रहे सन पर अटलांटिक महासागर विच भटक गए सन।
ते हुण वधदे हां अगली खबर वल।
एमिलिया रोमाना सूबे दे जिला बलोनिया शहर बर्गी स्थित एनल दे हाइड्रो इलैक्ट्रिक पावर प्लांट विच मंगलवार होए बेसमेंट दी 9वीं मंजिल विच लगभग 40 मीटर हेठां जबरदस्त धमाके कारण सारा प्लांट हिल गया सी। ए धमाका जिसका ठोस कारण हाले जांच अधीन है पर जांचकर्तावां दा अनुमान है कि ए धमाका टरबाइन दे फटन नाल होया है जिस विच 7 इटालियन लोकां दी मौत कारण 7 घरां दे चिराग बुझ गए हन ते 5 लोक बुरी तरह नाल जख्मी हो गए हन। धमाके दे 4 दिन मगरों राहत कर्मचारियां ने काफी जद्दोजहद दे बाद रात 7वें लापता कर्मचारी दी लाश भी लभ लई है। पावर प्लांट दी बेसमेंट दी 9वीं मंजिल विच होए धमाके कारण कई तरह दे पए पदार्थ फट गए हन जिन्हां विचों लीक होईयां तेल लब्रिकेंट पानी उपर फैल गया अते बेसमेंट दी 8वीं मंजिल भी पूरी तरह नाल पानी नाल नको नक भर गई जिस दे चलदिया राहत कर्मचारियां नूं इस हादसे विच फसे कर्मचारियां नूं बाहर लभण विच बहुत ही परेशानी दा सामना करना पिया। रात दे समय जिस कर्मचारी दी लाश मिली है उसका नाम विचेंसो गर्जिलो नापोली दा रहण वाला सी। इस हादसे विच 1 तों 2 कर्मचारी बिल्कुल सुरक्षित भी बचे हन क्योंकि जदों धमाका होया तां ओ फुरती नाल ਪਾਵਰ ਪਲਾਂਟ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਐਨਐਲ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਦੀ ਮੈਨੇਜਮੈਂਟ ਨੇ ਹਾਦਸੇ ਵਿਚ ਪੀੜਤ ਪਰਿਵਾਰਾਂ ਨੂੰ 20 ਲੱਖ ਯੂਰੋ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿਣ ਵਾਲੀ ਮੂਲ ਰੂਪ ਵਿਚ ਭਾਰਤ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਇਕ ਲੜਕੀ ਰਿਧੀ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਿਧੀ ਪਟੇਲ ਨੂੰ ਕੈਲੀਫੋਰਨੀਆ ਦੇ ਬੇਕਰਸਫੀਲਡ ਦੇ ਮੇਅਰ ਸਮੇਤ ਇਜ਼ਰਾਈਲ ਦਾ ਵਿਰੋਧ ਕਰਨ ਅਤੇ ਫਲਸਤੀਨ ਦਾ ਸਮਰਥਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰਿਧੀ ਪਟੇਲ ਨੂੰ ਬੀਤੇ ਦਿਨ ਸ਼ੁੱਕਰਵਾਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ, ਜਿੱਥੇ ਉਸਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਬੇਕਰਸਫੀਲਡ ਦੇ ਮੇਅਰ ਅਤੇ ਸਿਟੀ ਕੌਂਸਲ ਦੇ ਮੈਂਬਰ ਦੀ ਮੌਜੂਦਗੀ ਵਿਚ ਜੰਗ ਬਦਲੀ ਦਾ ਮਤਾ ਪਾਸ ਕਰਨ ਲਈ ਹੋਈ ਸੁਣਵਾਈ ਦੌਰਾਨ ਰਿਧੀ ਪਟੇਲ ਨੇ ਨਾ ਸਿਰਫ ਫਲਸਤੀਨ ਦੀ ਵਕਾਲਤ ਕੀਤੀ ਸਗੋਂ ਇਜ਼ਰਾਈਲ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਵੀ ਰੇੜਕਾ ਮਾਰਿਆ। ਕਿਸੇ ਨੂੰ ਫਲਸਤੀਨੀ ਜਾਂ ਉਸ ਦੇਸ਼ ਦੀ ਪਰਵਾਹ ਨਹੀਂ ਹੈ ਜਿੱਥੇ ਲੋਕਾਂ ਤੇ ਜ਼ੁਲਮ ਹੋ ਰਹੇ ਹਨ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਅਫਗਾਨਿਸਤਾਨ ਵਿਚ ਭਾਰੀ ਮੀਂਹ ਕਾਰਨ ਆਏ ਹੜਾਂ ਕਾਰਨ 3 ਦਿਨਾਂ ਵਿਚ ਘੱਟੋ ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 27 ਜ਼ਖਮੀ ਹੋ ਗਏ ਨੇ। ਕੁਦਰਤੀ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਤਾਲਿਬਾਨ ਦੇ ਬੁਲਾਰੇ ਅਬਦੁੱਲਾ ਜਨਾਨ ਸੈਕ ਨੇ ਕਿਹਾ ਕਿ ਰਾਜਧਾਨੀ ਕਾਬੁਲ ਅਤੇ ਕਈ ਸੂਬਿਆਂ ਵਿਚ ਅਚਾਨਕ ਹੜ੍ਹ ਆ ਗਏ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ 600 ਤੋਂ ਵੱਧ ਘਰ ਤਬਾਹ ਜਾਂ ਨੁਕਸਾਨੇ ਗਏ ਨੇ, ਜਦਕਿ 200 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ ਹੈ। 800 ਹੈਕਟੇਅਰ ਖੇਤੀ ਤਬਾਹ ਹੋ ਗਈ ਹੈ ਅਤੇ 85 ਕਿਲੋਮੀਟਰ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਯੂਰਪੀਅਨ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ ਨੇ ਅੱਜ ਨਾਗਰਿਕ ਹਵਾਈ ਜਹਾਜ਼ਾਂ ਨੂੰ ਇਰਾਨ ਅਤੇ ਇਜ਼ਰਾਈਲ ਦੇ ਹਵਾਈ ਖੇਤਰ ਅਤੇ ਦੇਸ਼ ਦੇ ਆਲੇ ਦੁਆਲੇ 100 ਸਮੁੰਦਰੀ ਮੀਲ ਦੇ ਘੇਰੇ ਵਿਚ ਸਾਵਧਾਨੀ ਵਰਤਣ ਦੀ ਸਿਫਾਰਿਸ਼ ਕੀਤੀ ਹੈ। ਏਜੰਸੀ ਨੇ ਕਿਹਾ ਕਿ ਭਾਵੇਂ ਇਸ ਸਮੇਂ ਨਾਗਰਿਕ ਹਵਾਈ ਜਹਾਜ਼ਾਂ ਲਈ ਇਨ੍ਹਾਂ ਮੁਲਕਾਂ ਦੇ ਉਪਰੋਂ ਉਡਣ ਚ ਕੋਈ ਖਤਰਾ ਨਹੀਂ ਹੈ। ਇਰਾਨ ਨੇ 300 ਤੋਂ ਵੱਧ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ ਤੇ ਹਮਲਾ ਕੀਤਾ, ਜਿਸ ਨਾਲ ਖੇਤਰ ਵਿਚ ਤਣਾਅ ਪੈਦਾ ਹੋ ਗਿਆ ਹੈ। ਤੇ ਚੋਣ ਦੀਆਂ ਖਬਰਾਂ ਇੱਕ ਵਾਰ ਫਿਰ ਤੋਂ। ਸ਼ਿਕਾਗੋ ਗੋਲੀਬਾਰੀ ਚ 8 ਸਾਲਾਂ ਲੜਕੀ ਹਲਾਕ, 10 ਜ਼ਖਮੀ। ਇੰਡੋਨੇਸ਼ੀਆ ਚ ਢਿੰਗਾ ਡਿੱਗਣ ਕਾਰਨ 14 ਦੀ ਮੌਤ। ਇਰਾਨ ਵੱਲੋਂ ਇਜ਼ਰਾਈਲ ਤੇ 300 ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲਾ। ਬ੍ਰਾਜ਼ੀਲ ਚ ਕਿਸ਼ਤੀ ਵਿਚੋਂ 20 ਲਾਸ਼ਾਂ ਬਰਾਮਦ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMSE ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਨਾਲ ਹੀ ਪ੍ਰਾਪਰਟੀ ਦੀ ਐਮੋਰਟਾਈਜ਼ੇਸ਼ਨ 40 ਸਾਲਾਂ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ ਤੇ ਜਲਦ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141 ਤੇ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਯੂਅਰ ਲਿਸਨਿੰਗ ਟੂ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਦਾ ਕਰੰਟ ਅਫੇਅਰਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਤਾਂ ਇਰਾਨ ਦਾ ਇਜ਼ਰਾਈਲ ਦੇ ਉੱਤੇ ਹਮਲਾ। ਇਰਾਨ ਦੇ ਹਮਲੇ ਕਰਕੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋਏ ਪਏ ਨੇ ਤੇ ਇਸ ਗੱਲਬਾਤ ਉੱਤੇ ਸਾਡੇ ਨਾਲ ਮਾਹੀਪਾਲ ਜੀ ਜੁੜਨਗੇ। ਅਸੀਂ ਮਾਹੀਪਾਲ ਜੀ ਨੂੰ ਸੰਪਰਕ ਕਰ ਰਹੇ ਹਾਂ ਤੇ ਜਦੋਂ ਵੀ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ ਅਸੀਂ ਉਹਨਾਂ ਨੂੰ ਆਪਣੇ ਨਾਲ ਲੈਂਦੇ ਹਾਂ। 647-872-4900 ਸਾਡੇ ਸਟੂਡੀਓ ਦਾ ਕਾਲ ਇਨ ਨੰਬਰ ਹੈ ਜਿਹਦੇ ਨਾਲ ਤੁਸੀਂ ਟੈਲੀਫੋਨ ਦੇ ਜ਼ਰੀਏ ਵੀ ਪ੍ਰੋਗਰਾਮ ਲਗਾਤਾਰ ਲਾਈਵ ਸੁਣ ਸਕਦੇ ਹੋ 6478724900 ਤੇ ਸਾਡੇ ਸਟੂਡੀਓ ਦਾ ਨੰਬਰ ਹੈ 416-620-1778 416-620-1778। ਮਾਹੀਪਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮਾਹੀਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਵੀਰ ਜੀ। ਜੀ ਤੇ ਮਾਹੀਪਾਲ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਜ਼ਰਾਈਲ ਵਾਲੇ ਮਾਮਲੇ ਤੇ ਗੱਲ ਕਰੀਏ ਕਿਉਂਕਿ ਇਜ਼ਰਾਈਲ ਦਾ ਮਾਮਲਾ 7 ਅਕਤੂਬਰ ਤੋਂ ਲਗਾਤਾਰ ਖ਼ਬਰਾਂ ਦੇ ਵਿਚ ਬਣਿਆ ਪਿਆ ਤੇ 7 ਅਕਤੂਬਰ ਨੂੰ ਹਮਾਸ ਨੇ ਹਮਲਾ ਕੀਤਾ। 1300 ਦੇ ਕਰੀਬ ਇਜ਼ਰਾਈਲੀ ਲੋਕ ਉਹਦੇ ਵਿਚ ਤੇ ਹੋਰ ਦੇਸ਼ਾਂ ਦੇ ਲੋਕ ਵੀ ਮਾਰੇ ਗਏ, ਕਈਆਂ ਨੂੰ ਬੰਧਕ ਬਣਾਇਆ ਗਿਆ ਤੇ ਹਮਾਸ ਦੇ ਆਧਾਰ ਦੇ ਉੱਤੇ ਇਜ਼ਰਾਈਲ ਨੂੰ ਇਕ ਖੁੱਲ੍ਹ ਜੀ ਮਿਲ ਗਈ ਕਿ ਉਨ੍ਹਾਂ ਨੇ ਮਨਮਰਜ਼ੀ ਦੇ ਅਨੁਸਾਰ ਫਿਲਸਤੀਨ ਦੇ ਪਹਿਲਾਂ ਤੋਂ ਹੀ ਕੈਦ ਵਿਚ ਰੱਖੇ ਲੋਕਾਂ ਦੇ ਉਪਰ ਬੜੇ ਜ਼ੁਲਮ ਢਾਏ ਆ ਤੇ ਉਨ੍ਹਾਂ ਜ਼ੁਲਮਾਂ ਦੀ ਦਾਸਤਾਨ ਦੇ ਉੱਤੇ ਸਾਊਥ ਅਫਰੀਕਾ ਨੇ ਵੀ ਇੰਟਰਨੈਸ਼ਨਲ ਕੋਰਟ ਦੇ ਵਿਚ ਕੇਸ ਲੜਿਆ ਜਿਹੜਾ ਕਿ ਆਖਰ ਨੂੰ ਇਜ਼ਰਾਈਲ ਦੇ ਹੱਕ ਚ ਭੁਗਤਿਆ। ਫੇਰ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੀ ਵੀ ਗੱਲ ਕਰੀਏ। ਹਿੰਦੁਸਤਾਨ ਇਧਰ ਉਧਰ ਹੁੰਦਾ ਹੋਇਆ ਵੀ ਚਲੋ ਫੇਰ ਵੀ ਵਿਰੁੱਧ ਤਾਂ ਨਹੀਂ ਗਿਆ ਪਰ ਜਿਸ ਤਰ੍ਹਾਂ ਖੁੱਲ੍ਹ ਕੇ ਮੂਹਰੇ ਆਉਣਾ ਚਾਹੀਦਾ ਸੀ ਉਹ ਨਹੀਂ ਆਇਆ। ਵੈਸਟਰਨ ਤਾਕਤਾਂ ਦੀ ਜੋ ਗੱਲ ਕਰਦੇ ਹਾਂ ਅਮਰੀਕਾ ਦੀ ਜਾਂ ਇਹਦੇ ਵਿਚ ਇੰਗਲੈਂਡ ਦੀ, ਕੁਝ ਯੂਰਪੀ ਦੇਸ਼ ਤਾਂ ਨਰਮ ਪਏ ਨੇ ਤੇ ਪਿੱਛੇ ਜੇ ਕੈਨੇਡਾ ਨੇ ਵੀ ਆਪਣੀ ਪੋਜੀਸ਼ਨ ਬਦਲੀ ਹੈ। ਸੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਇਜ਼ਰਾਈਲ ਦਾ ਤੜਵੈਲਪਣਾ ਸੀ ਉਹਨੂੰ ਮਾਰ ਤਾਂ ਬਥੇਰੀ ਪਈ ਹੈ, ਲੋਕਾਂ ਦੀਆਂ ਭੀੜਾਂ ਵੱਲੋਂ ਵੀ ਪਈ ਹੈ। ਪਰ ਇਹ ਜਿਹੜਾ ਮੌਜੂਦਾ ਦੌਰ ਆ ਗਿਆ ਕਿਉਂਕਿ ਇਰਾਨ ਦੇ ਖਿਲਾਫ਼ ਤਾਂ ਪਹਿਲਾਂ ਹੀ ਬੜਾ ਪ੍ਰਚਾਰ ਰਿਹਾ ਕਿ 2 ਸਾਲ ਪਹਿਲਾਂ ਆਈ ਬਿਲੀਵ ਜਦੋਂ ਇਕ ਜਹਾਜ਼ ਨੂੰ ਇਰਾਨ ਦੇ ਵਿਚ ਮਿਜ਼ਾਈਲ ਦੇ ਨਾਲ ਉਡਾ ਦਿੱਤਾ ਗਿਆ ਤੇ ਉਹ ਤੋਂ ਪਹਿਲਾਂ ਵੀ ਇਰਾਨ ਦੇ ਉੱਤੇ ਲਗਾਤਾਰ ਮਾਹੌਲ ਖਰਾਬ ਬਣਦਾ ਰਿਹਾ ਕਿ ਇਰਾਨ ਇਕ ਮਾੜਾ ਦੇਸ਼ ਹੈ ਤੇ ਪੱਛਮੀ ਤਾਕਤਾਂ ਇਸ ਦੇਸ਼ ਨੂੰ ਘੇਰਾ ਪਾ ਕੇ ਰੱਖਣਾ ਚਾਹੁੰਦੀਆਂ ਕਿ ਇਹ ਦੁਨੀਆਂ ਦੇ ਵਿਚ ਬਦਮਸਤੀ ਫੈਲਾ ਰਿਹਾ। ਹੁਣ ਇਰਾਨ ਵੱਲੋਂ ਇਜ਼ਰਾਈਲ ਤੇ ਹਮਲੇ ਕੀਤੇ ਗਏ ਨੇ ਕਿ ਸਾਡੇ ਕਾਉਂਸਲੇਟ ਦੇ ਉਪਰ, ਸੀਰੀਆ ਦੇ ਕਾਉਂਸਲੇਟ ਉਪਰ ਹਮਲਾ ਇਜ਼ਰਾਈਲ ਵੱਲੋਂ ਕੀਤਾ ਗਿਆ। ਇਸ ਸਾਰੀ ਸਥਿਤੀ ਨੂੰ ਅਸੀਂ ਕਿਵੇਂ ਵੇਖੀਏ ਤੇ ਕਿਵੇਂ ਸਮਝੀਏ? ਹਾਂਜੀ,
ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਥੋਂ ਜਿਹੜੇ 30-35 ਹਜ਼ਾਰ ਨਿਰਦੋਸ਼ ਫਲਸਤੀਨੀ ਮਾਰੇ ਗਏ ਹੈ।
ਹਾਂਜੀ,
ਔਰ ਜਿਨ੍ਹਾਂ ਚ ਬਹੁ ਗਿਣਤੀ ਔਰਤਾਂ ਤੇ ਮਾਸੂਮ ਬੱਚੇ ਹੈ, ਮੈਂ ਉਨ੍ਹਾਂ ਨੂੰ ਸਲਾਮ ਕਰਦਾ, ਸ਼ਰਧਾ ਨਾਲ ਯਾਦ ਕਰਦਾ ਔਰ ਇਹ ਕਹਿਣਾ ਚਾਹੁੰਦਾ ਵੀ ਉਨ੍ਹਾਂ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ। ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਵੀ ਇਜ਼ਰਾਈਲ ਹੁਣ ਇੱਥੋਂ ਤੱਕ ਨਿਕਲ ਗਿਆ ਕਿ ਸੰਸਾਰ ਭਾਈਚਾਰੇ ਚ ਜਿਹੜਾ ਫਲਸਤੀਨ ਦੇ ਲੋਕਾਂ ਲਈ ਅਨਾਜ ਤੇ ਪਾਣੀ ਜਾਂਦਾ, ਉਨ੍ਹਾਂ ਕੈਂਪਾਂ ਤੇ ਵੀ ਮਿਜ਼ਾਈਲਾਂ ਬਣਾਈਆਂ ਜਾ ਰਹੀਆਂ। ਹਾਸਪਿਟਲ, ਸਕੂਲ ਤਾਂ ਪਹਿਲਾਂ ਹੀ ਉਹਦੇ ਨਿਸ਼ਾਨੇ ਤੇ ਸੀ ਲੇਕਿਨ ਹੁਣ ਇੱਥੋਂ ਤੱਕ ਨਿਕਲ ਗਿਆ। ਔਰ ਇਹ ਸਾਰੀ ਸਥਿਤੀ ਚ ਜਿਵੇਂ ਤੁਸੀਂ ਕਿਹਾ ਵੀ ਕੁਝ ਸਰਕਾਰਾਂ ਨੇ ਆਪਦਾ ਪੈਂਤੜਾ ਬਦਲਿਆ ਤਾਂ ਜੇ ਉਹਦਾ ਇੱਕੋ ਇੱਕ ਕਾਰਨ ਆਪਾਂ ਦੇਖੀਏ ਤਾਂ ਉਹ ਇਹ ਹੈ ਵੀ ਯੂਰਪ ਤੇ ਅਮਰੀਕਾ ਦੇ ਲੋਕਾਂ ਵੱਲੋਂ ਆਪੋ ਆਪਣੀਆਂ ਸਰਕਾਰਾਂ ਦਾ ਤੇ ਇਜ਼ਰਾਈਲ ਦਾ ਕੀਤਾ ਗਿਆ ਡਟਵਾਂ ਵਿਰੋਧ। ਮਤਲਬ ਇੱਕ ਐਗਜ਼ਾਮਪਲ ਮੈਂ ਦੇਣੀ ਚਾਹਾਂਗਾ, ਅਸੀਂ ਕਦੀ ਵੀ ਸੁਸਾਈਡ ਨੂੰ ਕੋਈ ਬਹਾਦਰਾਨਾ ਕਾਰਵਾਈ ਜਾਂ ਸ਼ਹਾਦਤ ਦਾ ਦਰਜਾ ਨਹੀਂ ਦਿੰਦੇ, ਪਰ ਅਮਰੀਕਾ ਦਾ ਇੱਕ ਨੇਵੀ ਦਾ, ਅਮਰੀਕਨ ਨੇਵੀ ਦਾ ਇੱਕ ਫੌਜੀ ਨੇ ਵਾਸ਼ਿੰਗਟਨ ਵਿਖੇ ਇਜ਼ਰਾਈਲ ਦੇ ਸਫਾਰਤਖਾਨੇ ਦੇ ਸਾਹਮਣੇ ਆਪਦੇ ਆਪ ਤੇ ਪੈਟਰੋਲ ਲਾ ਕੇ ਛਿੜਕ ਕੇ ਜਾਂ ਜਵਾਲਨਸ਼ੀਲ ਪਦਾਰਥ ਛਿੜਕ ਕੇ ਅੱਗ ਲਾ ਲਈ ਆਪਦੇ ਆਪ ਨੂੰ। ਇਹ ਕਹਿੰਦੇ ਆ ਕਿ ਮੈਂ ਆਪਦੀ ਸਰਕਾਰ ਦੇ ਤੇ ਇਜ਼ਰਾਈਲ ਦੇ ਗੁਨਾਹਾਂ ਦਾ ਹੋਰ ਹਿੱਸਾ ਬਣਿਆ ਨਹੀਂ ਰਹਿ ਸਕਦਾ। ਔਰ ਉਹਨੇ ਸਲੋਗਨ ਲਾਏ ਉਹਨੇ ਵੀ ਫਲਸਤੀਨ ਨੂੰ ਆਜ਼ਾਦ ਕਰੋ, ਔਰ ਜਿੰਨਾ ਚਿਰ ਉਹ ਡਿੱਗ ਨਹੀਂ ਪਿਆ ਬੇਦਮ ਹੋ ਕੇ ਉਨਾ ਚਿਰ ਉਹ ਨਾਰੇ ਲਾਈ ਗਿਆ। ਯਾਨੀ ਲੋਕਾਂ ਦਾ ਵਿਰੋਧ ਇਜ਼ਰਾਈਲ ਦੀ ਧਾੜਵਾਈ ਕਾਰਵਾਈ ਤੇ ਉਹਦੇ ਜਿਹੜੀ ਖੈਰ ਖਵਾ ਹੈ ਉਹਨਾਂ ਦੇ ਖਿਲਾਫ਼ ਇੱਥੋਂ ਤੱਕ ਪਹੁੰਚ ਗਿਆ ਕਿ ਆਹ ਜਿਹੜੀਆਂ ਥੋੜੀਆਂ ਬਹੁਤੀਆਂ ਪੁਜੀਸ਼ਨਾਂ ਆਪਾਂ ਦੇਖ ਰਹੇ ਹਾਂ, ਜਿਵੇਂ ਕੈਨੇਡਾ ਨੇ ਆਪਦੀ ਆਰਮ ਡੀਲ ਜਿਹੜੀ ਆ ਉਹ ਰੱਦ ਕੀਤੀ ਹੈ ਜਾਂ ਹੋਰ ਜਿਹੜਾ ਕਿਸੇ ਨੇ ਨਰਮ ਪੁਜੀਸ਼ਨਾਂ ਲਈਆਂ, ਉਹ ਇਸ ਲੋਕ ਵਿਰੋਧ ਦਾ ਨਤੀਜਾ ਹੈ। ਔਰ ਬਲਕਿ ਮੈਂ ਇਹ ਕਹਿਣਾ ਚਾਹੂੰਗਾ ਵੀ ਅਮੈਰੀਕਾ ਦਾ ਜਿਹੜਾ ਵਾਸ਼ਿੰਗਟਨ ਡੀਸੀ ਦਾ ਇਜ਼ਰਾਈਲੀ ਸਫਾਰਤਖਾਨਾ ਹੈ, ਉਹ ਇਸ ਵੇਲੇ ਮੁਜ਼ਾਹਰਿਆਂ ਦਾ ਗੜ੍ਹ ਬਣਿਆ ਹੋਇਆ। ਔਰ ਇਹ ਮੁਜ਼ਾਹਰੇ ਕੋਈ ਸੰਕੇਤਕ ਨਹੀਂ, ਉਹਨਾਂ ਦੀ ਗਿਣਤੀ ਆਪਦੇ ਆਪ ਚ ਔਰ ਲੋਕਾਂ ਦਾ ਰੋਹ, ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਆਪਦੇ ਆਪ ਚ ਬੜੀਆਂ ਕੁਆਲੀਟੇਟਿਵ ਹੈ। ਹੈਲੋ, ਇਸੇ ਬੈਕਗਰਾਉਂਡ ਚ ਮਤਲਬ ਆਪਾਂ ਇਹ ਵੀ ਜਾਣਦੇ ਹਾਂ ਵੀ ਇਜ਼ਰਾਈਲ ਨੇ ਨਾ ਸੰਸਾਰ ਭਾਈਚਾਰੇ ਦੀਆਂ ਅਮਨ ਦੀਆਂ ਆਵਾਜ਼ਾਂ ਸੁਣੀਆਂ, ਨਾ ਯੂਐਨਓ ਦੇ ਮਤਿਆਂ ਨੂੰ ਕੌਲਿਆ, ਤੇ ਨਾ ਹੀ ਆਪੇ ਕੀਤੇ ਹੋਏ ਸਮਝੌਤਿਆਂ ਨੂੰ ਵੀ ਕਿਤੇ ਇਹਨੇ ਕੋਈ ਉਹਨਾਂ ਦਾ ਸਨਮਾਨ ਕੀਤਾ। ਪਰ ਅੱਜ ਜਦੋਂ ਇਰਾਨ ਨੇ ਕਾਊਂਟਰ ਅਟੈਕ ਕਰਤਾ, ਮੈਂ ਕਾਊਂਟਰ ਅਟੈਕ ਮੋਇਨਲੀ ਕਹਿ ਰਿਹਾ ਨਾ, ਮੇਰੇ ਹਿਸਾਬ ਨਾਲ ਇਰਾਨ ਦੇ ਸਫਾਰਤਖਾਨੇ ਤੇ ਹਮਲਾ ਇਜ਼ਰਾਈਲੀ ਫੋਰਸਿਸ ਦਾ ਮੁਸਾਦ ਦੀ ਕਾਰਸਪੰਦ ਦਾ ਸਿੱਟਾ ਹੈ, ਜੋ ਮੈਂ ਮਤਲਬ ਮੇਰਾ ਕਿਆਸ ਹੈ, ਮੈਂ ਇਹ ਕਹਿਣਾ ਚਾਹੁੰਦਾ। ਤੇ ਹੁਣ ਉਹਨੂੰ ਛੇਤੀ ਇਹ ਵੀ ਯਾਦ ਆ ਗਿਆ ਉਸੇ ਇਜ਼ਰਾਈਲ ਨੂੰ ਜਿਹੜੇ ਨੇ ਯੂਐਨਓ ਦੀ ਗੱਲ ਹੀ ਨੀ ਮੰਨੀ ਵੀ ਯੂਐਨਓ ਦਖਲ ਦੇਵੇ ਇਰਾਨ ਨੂੰ ਡੱਕਣ ਲਈ, ਹੈਨਾ। ਜਿਹੜੇ ਅਮੈਰੀਕਾ ਤੇ ਵੈਸਟਰਨ ਬਲੋਕ ਨੇ ਜਿਹੜਾ ਨੇ ਮਤਲਬ ਅਮਨ ਦੀਆਂ ਆਵਾਜ਼ਾਂ ਸੁਣੀਆਂ ਹੀ
ਨੀ,
ਹੈਨਾ, ਇਜ਼ਰਾਈਲ ਦੀਆਂ ਜਿਹੜੀਆਂ ਕਰਤੂਤਾਂ ਜਿਹੜੇ ਉਹਦੇ ਕਾਲੇ ਕਾਰਨਾਮੇ ਉਹਨਾਂ ਵੱਲ ਅੱਖਾਂ ਮੀਟੀਆਂ ਜਾਂ ਪਿੱਠ ਕਰ ਲਈ, ਹੁਣ ਫਟਾਫਟ ਉਹ ਹਰਕਤ ਚ ਆ ਗਏ। ਇਰਾਨ ਨੇ ਬੜਾ ਧੱਕਾ ਕੀਤਾ। ਇਹ ਜਿਹੜੀ ਦੋਗਲੀ ਪਹੁੰਚ ਹੈ, ਇਹ ਦੋਗਲੀ ਪਹੁੰਚ ਸੰਸਾਰ ਦੇਖ ਰਿਹਾ। ਔਰ ਮੈਨੂੰ ਲੱਗਦਾ ਵੀ ਜਿਹੜੇ ਅੱਜ ਮੁਜ਼ਾਹਰੇ ਹੋ ਰਹੇ ਹੈ ਅੱਜ ਵਰਤਮਾਨ ਸਮੇਂ ਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਜੰਗ ਵਿਰੋਧੀ, ਔਰ ਇਹਦੀ ਪਿਛਲੀ ਕੜੀ ਚ ਜਿਹੜੇ ਰੂਸ ਯੂਕਰੇਨ ਕੰਫਲਿਕਟ ਜਿਹੜੇ ਮੁਜ਼ਾਹਰੇ ਹੋਏ ਸੀ ਜਿਨ੍ਹਾਂ ਦਾ ਮੁੱਖ ਨਿਸ਼ਾਨਾ ਨਾਟੋ ਸੀ, ਇਹਨਾਂ ਦੇ ਭਵਿੱਖ ਚ ਬੜੇ ਸਾਰਥਕ ਸਿੱਟੇ ਨਿਕਲਣਗੇ, ਕਿਉਂਕਿ ਜੰਗ ਆ ਜਿਹੜੀ ਉਹ ਸਾਮਰਾਜੀ ਮੁਲਕਾਂ ਦਾ ਕਾਰੋਬਾਰ ਹੈ, ਹਥਿਆਰ ਨਿਰਮਾਤਾਵਾਂ ਦਾ ਕਾਰੋਬਾਰ ਹੈ, ਉਹ ਜੰਗਾਂ ਲਾ ਰਹੇ ਹੈ। ਔਰ ਜਿਹੜਾ ਪੂੰਜੀਵਾਦ ਦਾ ਅੰਦਰੂਨੀ ਸੰਕਟ ਹੈ, ਕ੍ਰਾਈਸਿਸ ਹੈ, ਜਿਹੜਾ ਲੋਕਾਂ ਦਾ ਨਾਂ ਨੀ ਲੈ ਰਿਹਾ 2008 ਤੋਂ ਲੈ ਕੇ, ਉਹਦਾ ਰਾਜਨੀਤਿਕ ਪ੍ਰਗਟਾਵਾ ਹੈ ਜੰਗਾਂ। ਇਸ ਲਈ ਇਜ਼ਰਾਈਲ ਕੱਲਾ ਨੀ, ਇਹਦੇ ਪਿੱਛੇ ਸਮੁੱਚਾ ਜਿਹੜਾ ਵੈਸਟਰਨ ਬਲੋਕ ਹੈ, ਹਥਿਆਰ ਲੋਬੀ ਹੈ, ਔਰ ਸਾਮਰਾਜੀ ਗੁੱਟ ਹੈ, ਨਾਟੋ ਹੈ, ਕਿਉਂਕਿ ਜਿਹੜੇ ਬਰੂਦ ਵੇਚਦੇ ਹੈ ਉਹਨਾਂ ਨੂੰ ਸ਼ਾਂਤੀ ਤੇ ਗੁਲਾਬਾਂ ਦੀ ਖੁਸ਼ਬੂ ਤੇ ਖਿਲਖਿਲਾਉਂਦੇ ਬੱਚੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ, ਉਹ ਦੇ ਆਰ ਵਲਚਰਸ, ਉਹਨਾਂ ਨੂੰ ਸੜ ਰਹੇ ਮਾਸ ਦੀ ਗੰਧ ਨਾਲ ਤਸੱਲੀ ਮਿਲਦੀ ਹੈ, ਹਿਊਮਨ ਫਲੈਸ਼ ਉਹਨਾਂ ਦਾ ਤਾਕਤ ਹੈ। ਤੇ ਇਸ ਲਈ ਮੈਂ, ਪਰ ਮੈਨੂੰ ਇੱਕ ਚਿੰਤਾ ਜ਼ਰੂਰ ਹੈ, ਜਿਹੜਾ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ, ਤੁਸੀਂ ਵੀ ਕਹਿ ਰਹੇ ਹੋ, ਸੰਸਾਰ ਦੇ ਸਾਰੇ ਹੀ ਸਾਵੀਂ ਸੋਚਣ ਵਾਲੇ ਜ਼ਮੀਰਵਾਨ ਲੋਕ ਕਹਿ ਰਹੇ ਸੀ ਕਿ ਇਜ਼ਰਾਈਲ ਦੇ ਇਸ ਕਾਰੇ ਨੂੰ ਜੇ ਸਮਾਂ ਰਹਿੰਦਿਆਂ ਰੋਕਿਆ ਨਾ ਗਿਆ ਤੇ ਇਹ ਸਾਰਾ ਖਿੱਤਾ ਜੰਗ ਦਾ ਅਖਾੜਾ ਬਣ ਜੂ, ਉਹ ਸਥਿਤੀ ਆਉਂਦੀ ਲੱਗਦੀ ਹੈ ਅੱਜ ਜੋ ਹੁਣ ਉੱਤੇ ਵਾਪਰਿਆ। ਇਹ ਸਾਡੇ ਲਈ ਨਾਲ ਦੀ ਨਾਲ ਕੰਸਰਨ ਵੀ ਹੈ, ਹਿਊਮਨਿਟੀ ਦਾ ਵੱਡਾ ਘਾਣ ਹੋਣ ਦਾ ਅੰਦੇਸ਼ਾ ਹੈ, ਔਰ ਇਹਦੇ ਚ ਫੇਰ ਕਿਤੇ ਸਾਮਰਾਜੀ ਮੁਲਕ ਹੈ ਜਿਹੜੇ ਉਹ ਆਪਦੀ ਗੰਦੀ ਗੇਮ ਫੇਰ ਨਾ ਖੇਡ ਜਾਣ, ਇਹ ਮਤਲਬ ਇੱਕ ਇਹ ਚਿੰਤਾ ਦਾ ਵਿਸ਼ਾ ਵੀ ਹੈ। ਇਸ ਦਿਸ਼ਾ ਚ ਸਾਨੂੰ ਸਾਰਿਆਂ ਨੂੰ ਜਿਹੜੇ ਅਮਨ ਦੇ ਚਾਹਵਾਨ ਹੈ, ਜਿਹੜੇ ਇਨਸਾਫ਼ ਦੇ ਪਹਿਰਾ ਬਰਦਾਰ ਹੈ, ਸਾਨੂੰ ਸਾਰਿਆਂ ਨੂੰ ਇਸ ਦਿਸ਼ਾ ਚ ਸੋਚਣਾ ਚਾਹੀਦਾ ਵੀ ਮਨੁੱਖਤਾ ਦਾ ਘਾਣ ਨਾ ਹੋਵੇ, ਨੋ ਮੋਰ ਵਾਰਸ, ਪਰ ਨਾਲ ਹੀ ਇਹ ਵੀ ਜਦੋਂ ਤੱਕ ਸਾਮਰਾਜ ਰਹੂਗਾ ਤੇ ਜੰਗਾਂ ਦਾ ਖਤਰਾ ਬਰਕਰਾਰ ਰਹੂਗਾ। ਇਹ ਸਾਡੇ ਵੱਡੇ ਰਹਿਬਰਾਂ ਨੇ ਇੱਕ ਕਹਿ ਸਕਦੇ ਆਪਾਂ ਵੀ ਯੂਨੀਵਰਸਲ ਸੱਚ ਲੋਕਾਂ ਸਾਹਮਣੇ ਰੱਖਤਾ ਸੀ।
ਤੇ ਇਹੀ ਗੱਲ ਜੇ ਆਪਾਂ ਤੁਹਾਡੇ ਸਵਾਲਾਂ ਦੇ ਵਿਚ ਜਵਾਬ ਵੀ ਹੈ ਕਿ ਸਾਮਰਾਜੀ ਤਾਂ ਜੰਗ ਨੂੰ ਟਲਣ ਨਹੀਂ ਦੇਣਗੇ, ਤੇ ਇਰਾਨ ਦੇ ਉੱਤੇ ਆਪਾਂ ਕਿੰਨੀ ਕੁ ਜ਼ਿੰਮੇਵਾਰੀ ਪਾਈਏ ਕਿ ਇਰਾਨ ਆਪਣਾ ਹੱਥ ਰੋਕ ਕੇ ਰੱਖੇਗਾ, ਤੇ ਦੂਜੇ ਸੰਸਾਰ ਦੇ ਸਮੀਕਰਨ ਵੀ ਨੇ, ਰਸ਼ੀਆ ਵੀ ਖੜਾ ਹੈ, ਚਾਈਨਾ ਵੀ ਖੜਾ ਹੈ, ਤੇ ਇਰਾਨ ਕੋਈ ਇਕੱਲਾ ਮੁਲਕ ਨਹੀਂ ਹੈ, ਉਹਦੇ ਨਾਲ ਤਾਕਤਾਂ ਵੀ ਖੜੀਆਂ ਨੇ। ਕੀ ਇਹ ਸੰਸਾਰ ਜੰਗ ਵਰਗੀ ਸਥਿਤੀ ਚ ਦੋ ਧੜੇ ਬਣਦੇ ਵਿਖਾਈ ਨਹੀਂ ਦੇਣਗੇ, ਕਿਉਂਕਿ ਇੱਕ ਧਿਰ ਨੇ ਤਾਂ ਠਾਣੀ ਹੋਈ ਹੈ ਕਿ ਜੰਗ ਹੋ ਕੇ ਹਟੇ, ਉਹ ਤਾਂ 7-8 ਮਹੀਨਿਆਂ ਤੋਂ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਜੇ ਇਕੱਲੇ ਫਲਸਤੀਨ ਦੇ ਲੋਕ ਵੀ ਹਥਿਆਰ ਚੱਕ ਕੇ ਖੜੇ ਹੋ ਜਾਂਦੇ, ਮਰਨ ਮਾਰਨ ਤੇ ਉਤਰੇ ਆਉਂਦੇ, ਤੇ ਇਹ ਮਾਰ ਕਾਟ ਤਾਂ ਫੇਰ ਵੀ ਹੋਣੀ ਸੀ ਪਰ ਹੁਣ ਇਰਾਨ ਇਹਦੇ ਵਿਚ ਸ਼ਾਮਿਲ ਹੋ ਗਿਆ ਤੇ ਇਰਾਨ ਆਪਣੇ ਆਪ ਦੇ ਵਿਚ ਵੀ ਕੁਛ ਨਾ ਕੁਛ ਹੱਦ ਤੱਕ ਜੇ ਨਿਰਣਾਇਕ ਜੰਗ ਨਾ ਵੀ ਲੜ ਸਕਿਆ ਤਾਂ ਇਕ ਲੰਬੀ ਜੰਗ ਤਾਂ ਲੜੇ ਸਕਦਾ ਨਾ ਤੇ ਉਹ ਉਸ ਚੀਜ਼ ਨੂੰ ਆਪਾਂ ਕਿੰਨਾ ਕੁ ਧਿਆਨ ਚ ਰੱਖ ਕੇ ਗੱਲ ਕਰੀਏ।
ਮੈਂ ਇੱਕ ਐਗਜ਼ਾਮਪਲ ਨਾਲ ਆਪਦੀ ਗੱਲ ਭਰਨੀ ਸਾਂਝੀ ਕਰੂੰਗਾ ਤੁਹਾਡੇ ਰਾਹੀਂ ਦਰਸ਼ਕਾਂ ਨਾਲ ਸਰੋਤਿਆਂ ਨਾਲ। ਜਦੋਂ ਇਜ਼ਰਾਈਲ ਹੋਂਦ ਚ ਆ ਗਿਆ ਨਾ ਤਾਂ ਉਦੋਂ ਇਜ਼ਰਾਈਲ ਦੇ ਹਾਕਮਾਂ ਨੂੰ ਜਿਹੜੇ ਉਹਨਾਂ ਮੂਲ ਬੇਸਿਕਲੀ ਯੂਰੋਪੀਅਨ ਹੈ ਜਿਹੜੇ ਯਹੂਦੀ ਇਜ਼ਰਾਈਲ ਇੱਕ ਵੱਖਰਾ ਦੇਸ਼ ਆਪਦਾ ਚਾਹੁੰਦੇ ਸੀ ਯਹੂਦੀਆਂ ਦਾ ਇਜ਼ਰਾਈਲ ਦੇ ਰੂਪ ਚ ਉਹਨਾਂ ਦੀ ਬਹੁ ਗਿਣਤੀ ਉਹ ਯੂਰੋਪੀਅਨ ਹੈ ਆਸਟ੍ਰੇਲੀਆ ਵਗੈਰਾ ਦੇ ਹੋਰ ਦੇ ਤੇ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਸਾਡਾ ਮੁਲਕ ਪੱਕੇ ਪੈਰੀ ਨਾ ਹੋਵੇ ਤੇ ਉਹਨਾਂ ਨੇ ਉਹਦੀ ਤੋੜ ਉਹਨਾਂ ਨੇ ਕੱਢਿਆ ਵੀ ਆਬਾਦੀ ਦਾ ਰੂਪਾਂਤਰਣ ਹੋਵੇ ਜਿਹੜੀ ਦੁਨੀਆਂ ਭਰ ਚੋਂ ਆ ਕੇ ਇੱਥੇ ਵਸਣ ਤੇ ਉਹਨਾਂ ਨੇ ਬਗਦਾਦ ਚ ਮੋਸਾਦ ਨੇ ਬੰਬ ਧਮਾਕੇ ਕਰਵਾਏ ਇਨਸਦਾਦੀ ਕਾਰਵਾਈਆਂ ਕਰਵਾਈਆਂ ਗਤੀਵਿਧੀਆਂ ਕਰਵਾਈਆਂ ਜਿਹਦੇ ਨਾਲ ਬਗਦਾਦ ਦੇ ਯਹੂਦੀ ਜਿਹੜੇ ਸੰਪੰਨ ਲੋਕ ਸੀ ਉਹਨਾਂ ਨੂੰ ਆਪਦਾ ਦੇਸ਼ ਆਪਦੀ ਜੰਮਣ ਭੂਮ ਛੱਡ ਕੇ ਇਜ਼ਰਾਈਲ ਵੱਲ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ ਔਰ ਉਹ ਉੱਥੇ ਹਮੇਸ਼ਾ ਦੋਵੇਂ ਦਰਜੇ ਦੇ ਨਾਗਰਿਕ ਹੈ ਜਿਹੜਾ ਕਿਉਂਕਿ ਇਜ਼ਰਾਈਲ ਵੀ ਆਖਰ ਨੂੰ ਇੱਕ ਜਮਾਤੀ ਰਾਜ ਹੈ ਗਰੀਬ ਅਮੀਰ ਹੈ ਉਹ ਉੱਥੇ ਦੋਵੇਂ ਦਰਜੇ ਦੇ ਨਾਗਰਿਕ ਹੈ ਜਿਹੜੇ ਇੱਥੋਂ ਸੰਪੰਨ ਗਏ ਸੀ ਇਹ ਅਰਬ ਦੇਸ਼ਾਂ ਦੇ ਜਿਹੜੇ ਯਹੂਦੀ ਹੈ ਜਿਹੜੇ ਇਜ਼ਰਾਈਲ ਜਾ ਕੇ ਵਸੇ ਇਹ ਉਹਨਾਂ ਦੀ ਇੱਕ ਦੁਖਾਂਤ ਹੈ ਔਰ ਮੇਰੇ ਸਾਹਮਣੇ ਜਦੋਂ ਮੈਂ ਪੜ੍ਹ ਰਿਹਾ ਸੀ ਇਹ ਵਰਤਾਂਤ ਤੇ ਮੇਰੇ ਸਾਹਮਣੇ ਭਾਰਤ ਦਾ 1947 ਦੀ ਜਗ੍ਹਾ ਤੇ ਆ ਗਈ ਸੀ ਜਦੋਂ ਦਾ ਪਲਾਟ ਕਿਵੇਂ ਲਿਖਿਆ ਗਿਆ ਉਹਦਾ ਮਤਲਬ ਉਹਨੂੰ ਵਿਉਂਤਿਆ ਕਿਵੇਂ ਗਿਆ ਉਸ ਸਾਜਿਸ਼ ਨੂੰ ਅੱਜ ਵੀ ਸਾਮਰਾਜੀਆਂ ਦੀ ਲੋੜ ਹੈ ਵੀ ਜੰਗ ਹੈ ਜਿਹੜੀ ਇਹਦੇ ਚ ਕਿੰਨੇ ਨਾ ਕਿੰਨੇ ਇਹ ਸਾਬਤ ਕੀਤਾ ਜਾਵੇ ਵੀ ਇਹ ਕੱਲਾ ਇਜ਼ਰਾਈਲ ਕਲਪ੍ਰੇਟ ਨਹੀਂ ਇੱਕ ਨੰਬਰ ਦੋ ਤੇ ਇਹ ਜੰਗ ਜਾਰੀ ਰਹੇ ਲਾਸ਼ਰਾਂ ਦਾ ਕਾਰੋਬਾਰ ਜਾਰੀ ਰਹੇ ਇਹਦੇ ਲਈ ਉਹਨਾਂ ਨੇ ਇਹ ਜਿਹੜਾ ਗਾਜ਼ਾ ਤੋਂ ਬਾਹਰ ਜਿਹੜੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ ਮੋਸਾਦ ਦਾ ਜਿਵੇਂ CIA ਦਾ ਕੋਈ ਭਰੋਸਾ ਨਹੀਂ ਆ ਹੁਣੇ ਆ ਗਿਆ ਵੀ ਉਹ ਦੁਨੀਆਂ ਦੇ ਲੋਕਾਂ ਦੀ ਮਨੋਸਥਿਤੀ ਮਾਪਣ ਲਈ ਕੋਈ ਮਤਲਬ 13 ਸਾਲਾਂ ਤੋਂ ਕੋਈ ਚਲਾ ਰਹੇ ਹੈ ਪ੍ਰੋਜੈਕਟ ਗੁਪਤ ਹੁਣ ਉਹ ਉਜਾਗਰ ਹੋਇਆ ਅੱਜ ਕੱਲ ਚ ਕਿੰਨੇ ਖਤਰਨਾਕ ਲੋਕ ਹੈ ਅੱਜ ਕੱਲ ਚ ਕੋਈ ਖਬਰਾਂ ਆਈਆਂ ਸ਼ਾਇਦ ਇੱਕ ਦੋ ਦਿਨਾਂ ਚ ਵੱਡੇ ਅਖਬਾਰਾਂ ਚ ਮੋਸਟਲੀ ਮੈਨੂੰ ਉਮੀਦ ਹੈ ਫਰੰਟ ਲਾਈਨ ਸ਼ਾਇਦ ਇਹਦੇ ਬਾਰੇ ਕੁਛ ਨਹੀਂ ਹੈ
ਅੱਛਾ ਜੀ
ਇਹ ਹੁਣ ਮਸਾਦ ਮਤਲਬ ਇਸੇ ਕਰਕੇ ਮੈਂ ਕਹਿ ਰਿਹਾ ਸੀ ਕਿ ਮੇਰਾ ਪੱਕਾ ਅਕੀਦਾ ਹੈ ਕਿ ਇਹ ਹਮਲਾ ਜਿਹੜਾ ਇਹ ਮਸਾਦ ਨੇ ਇਜ਼ਰਾਈਲੀ ਆਰਮੀ ਨੇ ਇਹ ਕੀਤਾ ਹੋਏਗਾ ਕਿਉਂਕਿ ਉਹ ਚਾਹੁੰਦੇ ਆ ਵੀ ਇਹ ਮਾਮਲਾ ਹੋਰ ਉਲਝੇ ਤੇ ਅਖੀਰ ਨੂੰ ਪੱਕੇ ਦੋ ਬਲਾਕ ਬਣ ਜਾਣ ਇੱਕ ਸਾਡੇ ਵੱਲ ਤੇ ਇੱਕ ਸਾਡੇ ਵਿਰੁੱਧ ਇਹ ਸਥਿਤੀ ਉਹਨਾਂ ਨੂੰ ਸਿਖਾਉਂਦੀ ਹੈ ਕਿਉਂਕਿ ਇਸ ਵੇਲੇ ਦੁਨੀਆਂ ਦੀਆਂ ਨਜ਼ਰਾਂ ਚ ਯੂਐਨ ਦੀਆਂ ਨਜ਼ਰਾਂ ਚ ਇਜ਼ਰਾਈਲ ਕਲਪ੍ਰੇਟ ਹੈ
ਬਿਲਕੁਲ ਠੀਕ ਹੈ ਜੀ
ਔਰ ਦੂਜੀ ਗੱਲ ਇਹ ਹੈ ਵੀ ਸਾਰੀਆਂ ਗੱਲਾਂ ਦੇ ਬਾਵਜੂਦ ਉਹਦਾ ਇਰਾਦਾ ਨਹੀਂ ਸਫਲ ਹੋ ਰਿਹਾ ਮਤਲਬ ਜਿਹੜਾ ਜਿਵੇਂ ਟੋਟਲੀ ਐਲੀਮੀਨੇਸ਼ਨ ਹਲੇ ਨਹੀਂ ਹੋ ਰਹੀ ਤੇ ਅੰਦਰੋਂ ਵਿਰੋਧ ਬੜਾ ਤਿੱਖਾ ਖੜਾ ਹੋ ਗਿਆ ਦੇਸ਼ ਦੇ ਅੰਦਰੋਂ ਮਤਲਬ ਜਿਹੜੇ ਜੈਨੂਨ ਸੋਚਣ ਵਾਲੇ ਯਹੂਦੀ ਹੈ ਉਹ ਜਿਹੜੇ ਦੁਨੀਆਂ ਦੇ ਵੱਖੋ ਵੱਖ ਹਿੱਸਿਆਂ ਚ ਵਸੇ ਆ ਉਹਨਾਂ ਨੇ ਵੀ ਵਿਰੋਧ ਕੀਤਾ ਤੇ ਇਜ਼ਰਾਈਲ ਦੇ ਅੰਦਰ ਵੀ ਬਹੁਤ ਕੀਤਾ ਇਸ ਲਈ ਮੈਂ ਮਤਲਬ ਬੜੀ ਜਿੰਮੇਵਾਰੀ ਨਾਲ ਬੜੀ ਸੰਵੇਦਨਸ਼ੀਲਤਾ ਨਾਲ ਇਹ ਵਿਸ਼ੇ ਦੇ ਸਾਹਮਣੇ ਰੱਖਣਾ ਚਾਹੁੰਦਾ ਤੁਹਾਡਾ ਬੜਾ ਪਾਪੂਲਰ ਪਲੇਟਫਾਰਮ ਹੈ ਇਸ ਜੰਗ ਦਾ ਦਾਇਰਾ ਹੋਰ ਵਧਣਾ ਨਹੀਂ ਚਾਹੀਦਾ ਇਹ ਜਿੰਨੀ ਵੀ ਜੰਗ ਵਧੂਗੀ ਓਨੀਆਂ ਹੀ ਮਨੁੱਖੀ ਜਾਨਾਂ ਦਾ ਖਾਓ ਬਣੂਗੀ ਪਰ ਕੇਂਦਰੀ ਨੁਕਤਾ ਅੱਜ ਵੀ ਇਹ ਹੈ ਵੀ ਇਜ਼ਰਾਈਲ ਦੀ ਸੰਧੀ ਨੱਪੀ ਜਾਵੇ ਵਿਸ਼ਵ ਭਾਈਚਾਰਾ ਐਸਾ ਇੱਕ ਮਾਹੌਲ ਤਿਆਰ ਕਰੇ ਇਜ਼ਰਾਈਲ ਨੂੰ ਆਪਦੇ ਮਤਲਬ ਜਿਹੜਾ ਉਹਨੇ ਵਿੱਢਿਆ ਹੋਇਆ ਕਤਲੇਆਮ ਉਹਦੇ ਤੋਂ ਵਾਪਸ ਮੋੜਿਆ ਜਾਵੇ ਤੇ ਫੇਰ ਮਤਲਬ ਜੇ ਤੁਸੀਂ ਇਹਦੇ ਚ ਇਰਾਨ ਸ਼ਾਮਲ ਹੋ ਜੇ ਕੋਈ ਹੋ ਜੇ ਪਰ ਇਹ ਕੇਂਦਰੀ ਨੁਕਤਾ ਨਹੀਂ ਜਾਣਾ ਵੀ ਜੇ ਮੌਜੂਦਾ ਵਿਸ਼ਵ ਜੰਗ ਹੁੰਦੀ ਵੀ ਹੈ ਤਾਂ ਉਹਦਾ ਮਤਲਬ ਜਿਹੜਾ ਜ਼ਿੰਮੇਵਾਰ ਹੈ ਉਹ ਇਜ਼ਰਾਈਲ ਹੋਏਗਾ ਬੈਕਡ ਬਾਈ ਇੰਟੀਰੀਅਰ ਰਿਸੋਰਸਿਸ
ਤੇ ਸਰ ਤੁਹਾਨੂੰ ਇਹ ਲੱਗ ਰਿਹਾ ਕਿ ਵਿੱਚ ਰਸ਼ੀਆ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਲੜਾਈ ਦਾ ਹਿੱਸਾ ਹੋਏਗਾ ਹੀ ਕਿਉਂਕਿ ਇਜ਼ਰਾਈਲ ਵਾਲੇ ਮਾਮਲੇ ਦੇ ਵਿੱਚ ਤਾਂ ਪੁਤਿਨ ਦੀ ਪੋਜੀਸ਼ਨ ਬਹੁਤ ਕਲੀਅਰ ਹੈ ਤੇ ਇਰਾਨ ਦੇ ਪਿੱਛੇ ਜੇ ਏਦਾਂ ਦੋ ਤਿੰਨ ਤਾਕਤਾਂ ਹੋ ਗਈਆਂ ਇਹ ਤਾਂ ਫਿਰ ਅਲਾਇੰਸ ਬਣ ਜਾਣਾ ਵਰਲਡ ਦਾ
ਮੇਰਾ ਪਹਿਲੇ ਲੇਕਿਨ ਮੈਂ ਸਮਝਦਾ ਵੀ ਇਸ ਸਥਿਤੀ ਚ ਹੋਵੇ ਕਿ ਮੰਗ ਨਹੀਂ ਕਰਦਾ ਇੱਕ ਤਾਂ ਰਸ਼ੀਆ ਆਪ ਬੜਾ ਕਸੂਤਾ ਉਲਝਿਆ ਹੋਇਆ ਨੰਬਰ ਦੋ ਤੇ ਜੇ ਮਤਲਬ ਇਹ ਹਾਲਾਤ ਬਣ ਗਏ ਤੇ ਜਿਹੜਾ ਅੱਜ ਰੂਸ ਯੂਕਰੇਨ ਜੰਗ ਨੇ ਜਿਹੜਾ ਐਕਸਪੋਜ਼ਰ ਕੀਤਾ ਜੰਗ ਭੜਕਾਊ ਤਾਕਤਾਂ ਦਾ ਇਹ ਤਾਂ ਕਿਤੇ ਪਿੱਛੇ ਚਲੇ ਜਾਣਾ ਇਹ ਤਾਂ ਕਿਤੇ ਪਿੱਛੇ ਚਲੇ ਜਾਣਾ ਤੀਜੀ ਗੱਲ ਜਿਹੜਾ ਤੁਸੀਂ ਚਾਈਨਾ ਦਾ ਨਾਂ ਲਿਆ ਮੈਨੂੰ ਲੱਗਦਾ ਕਿ ਚਾਈਨਾ ਦੀ ਇੱਕ ਸਿੱਧ ਪੱਧਰੀ ਪਾਲਿਸੀ ਹੈ ਵੀ ਅਮੈਰੀਕਾ ਦੇ ਵਪਾਰਕ ਜੰਗ ਚ ਵੱਟ ਕੱਢ ਦੇ ਉਹ ਕੱਢੀ ਜਾ ਰਿਹਾ ਉਹ ਮੇਰਾ ਖਿਆਲ ਇਸ ਕੰਫਲਿਕਟ ਚ ਪੈਣ ਤੋਂ ਗੁਰੇਜ਼ ਕਰ ਰਿਹਾ ਹੈ ਤੁਸੀਂ ਦੇਖਿਆ ਹੋਣਾ ਤਾਈਵਾਨ ਦੇ ਸਵਾਲ ਤੇ ਵੀ ਉਹਨੇ ਸਟੈਂਡ ਬੜਾ ਡਟਵਾ ਲਿਆ ਸਾਰੇ ਤੱਥ ਰੱਖੇ ਲੇਕਿਨ ਇਸ ਸਥਿਤੀ ਤੇ ਉਹਨੇ ਗੱਲ ਪਹੁੰਚਣ ਦਿੱਤੀ ਵੀ ਇਹ ਤਾਈਵਾਨ ਦੇ ਸਵਾਲ ਤੇ ਕਿਤੇ ਕੰਫਲਿਕਟ ਹੋ ਜੇ ਵਾਰ ਛਿੜ ਜੇ ਇਹ ਨੀ ਉਹਨੇ ਹੋਣ ਦਿੱਤਾ ਤੇ ਹਾਲਾਂਕਿ ਕਿਹਾ ਬੜਾ ਕੁਛ ਉਹਦੇ ਰਾਸ਼ਟਰਪਤੀ ਨੇ ਉਹਦੇ ਸਫੀਰ ਨੇ ਆਰਮੀ ਅਫੀਸਰ ਨੇ ਬੜਾ ਕੁਛ ਕਿਹਾ ਲੇਕਿਨ ਇਹ ਨੀ ਹੋਣ ਦਿੱਤਾ ਔਰ ਇਹ ਮਤਲਬ ਮੈਨੂੰ ਨੀ ਲੱਗਦਾ ਵੀ ਇਹ ਜਿਹੜੇ ਵਪਾਰਕ ਗੱਠਜੋੜ ਹੁੰਦੇ ਆ ਨਾ ਉਹ ਜ਼ਰੂਰੀ ਨੀ ਵੀ ਐਜ਼ ਇਟ ਇਜ਼ ਜੰਗੀ ਗੱਠਜੋੜ ਵੀ ਬਣ ਜਾਣ ਔਰ ਕਈ ਵਾਰੀ ਹਾਲਾਤ ਬੜੇ ਬਦਲਦੇ ਆ ਮੈਂ ਇੱਕ ਬੜਾ ਬੜਾ ਪਿਆਰਾ ਮੇਰੇ ਘਟਨਾਕ੍ਰਮ ਯਾਦ ਹੈ ਹਿਟਲਰ ਨੂੰ ਰੂਸ ਦੇ ਖਾਤਮੇ ਲਈ ਹੀ ਖੜਾ ਕੀਤਾ ਸੀਗਾ ਦੁਨੀਆ ਭਰ ਦੀ ਸਰਮਾਏਦਾਰੀ ਨੇ
ਪਿੱਛੇ ਹੈਲੋ ਹਾਂਜੀ ਹਾਂਜੀ ਪਿੱਛੇ ਕੁੱਤਾ ਹੋਣਾ ਭੌਂਕ ਰਿਹਾ ਹਾਂਜੀ
ਤੇ ਲੇਕਿਨ ਸਥਿਤੀ ਇਹ ਬਣ ਗਈ ਵੀ ਅਖੀਰ ਹਿਟਲਰ ਨੂੰ ਜਿਹੜੇ ਲੋਕ ਸੰਸਕਾਰ ਨਾਲੇ ਸੀ ਉਹਨਾਂ ਨੂੰ ਫਿਰ ਰੂਸ ਨਾਲ ਹੀ ਮਿੱਤਰ ਦੇਸ਼ਾਂ ਦਾ ਇੱਕ ਗਰੁੱਪ ਬਣਾਉਣਾ ਪਿਆ ਹਿਟਲਰ ਨੂੰ ਸੰਸਕਾਰਨ ਲਈ ਹਿਟਲਰ ਨੂੰ ਭਜਾਉਣ ਲਈ ਉਹਨੂੰ ਹਰਾਉਣ ਲਈ ਉਹਦੇ ਕਹਿਰ ਤੋਂ ਬਚਣ ਲਈ ਤਾਂ ਇਹ ਪਤਾ ਨੀ ਸਥਿਤੀਆਂ ਕਿਸ ਕਰਵਟ ਲੈਂਦੀਆਂ ਕੀ ਹੁੰਦਾ ਤੇ ਪਰ ਇੱਕ ਗੱਲ ਹੈਗੀ ਹੈ ਵੀ ਦੂਜੀ ਸੰਸਾਰ ਜੰਗ ਦਾ ਜਿਹੜੇ ਸਤਾਏ ਹੋਏ ਲੋਕ ਹੈ ਉਹ ਜਿਨ੍ਹਾਂ ਨੇ ਦੇਖਿਆ ਇੱਕ ਪੀੜ੍ਹੀ ਨੇ ਤਾਂ ਦੇਖਿਆ ਵੀ ਹੈ ਬਾਕੀ ਹਜੇ ਤਾਂ ਕਈ ਪੀੜ੍ਹੀਆਂ ਭੁਗਤ ਰਹੀਆਂ ਉਹ ਨਹੀਂ ਚਾਹੁੰਦੇ ਵੀ ਇਹ ਤੀਜੀ ਸੰਸਾਰ ਜੰਗ ਛਿੜੇ ਸਾਮਰਾਜੀਆਂ ਦੀ ਇੱਛਾ ਦੇ ਬਾਵਜੂਦ ਵੀ ਇਹ ਟਲਦੀ ਰਹੀ ਹੈ ਇਹ ਉਹਨੇ ਉਦੋਂ ਜਦੋਂ ਪਿੱਛੇ ਸਦਾਮ ਹੁਸੈਨ ਵੇਲੇ ਵੀ ਕੋਸ਼ਿਸ਼ ਕੀਤੀ ਹੋਰ ਵੀ ਕੋਸ਼ਿਸ਼ ਕੀਤੀ ਰੂਸ ਯੂਕਰੇਨ ਨੂੰ ਵੀ ਐਕਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਨਾਟੋ ਨੇ ਲੇਕਿਨ ਉਹ ਨਹੀਂ ਹੋ ਸਕਿਆ ਲੇਕਿਨ ਇਹ ਸਾਰੀ ਸਥਿਤੀ ਚ ਇੱਕੋ ਇੱਕ ਜਿਹੜਾ ਸੂਤਰ ਹੈ ਯਾਨੀ ਜੇ ਦੱਖਣੀ ਕੋਰੀਆ ਚ ਲੋਕ ਜੇ ਅਮੈਰੀਕਾ ਦੇ ਤੇ ਨਾਟੋ ਦੇ ਅੱਡੇ ਦੇ ਮੂਹਰੇ ਖੜੇ ਹੋ ਕੇ ਹਜ਼ਾਰਾਂ ਦੀ ਗਿਣਤੀ ਚ ਮੁਜ਼ਾਹਰਾ ਕਰ ਸਕਦੇ ਆ ਕਿ ਲੀਵ ਅਵਰ ਕੰਟਰੀ ਗੋ ਟੂ ਹੈਲ ਜੇ ਇਹ ਉੱਥੇ ਮੰਗ ਉੱਠ ਸਕਦੀ ਹੈ ਤਾਂ ਤੁਸੀਂ ਦੇਖੋ ਵੀ ਜਨ ਵਿਰੋਧੀ ਭਾਵਨਾਵਾਂ ਵੀ ਮੁਕਾਬਲੇ ਤੇ ਦੁਨੀਆਂ ਚ ਕਿੰਨੀਆਂ ਤੇਜ਼ ਹੈ ਹਾਂ ਅਸੀਂ ਏਸ਼ੀਅਨ ਮੁਲਕ ਖਾਸ ਕਰਕੇ ਭਾਰਤ ਅਸੀਂ ਅਜੇ ਮਿੱਟੀ ਫੱਕੀ ਜਾ ਰਹੇ ਹਾਂ ਇਹ ਦੁਖਾਂਤ ਹੈ ਲੇਕਿਨ ਦੇਰ ਸਵੇਰ ਸਾਡੇ ਵੀ ਇੱਕ ਚੇਤਨਾ ਆਊਗੀ ਤੇ ਸਾਡੇ ਲੋਕਾਂ ਨੇ ਲੱਗਦਾ ਮੈਨੂੰ ਇਹ ਹੈ ਵੀ ਪ੍ਰਧਾਨ ਮੰਤਰੀ ਦੀ ਇੱਕ ਤਰਫਾ ਕਾਰਵਾਈ ਨੂੰ ਇੱਕ ਤਰਫਾ ਬਿਆਨ ਨੂੰ ਚੰਗਾ ਨੀ ਸਮਝਿਆ ਐਵੇਂ ਨੀ ਇਹ ਫਾਸਿਸਟ ਸੰਧੀ ਮੁੜਨ ਵਾਲੇ ਆਪਦੇ ਸਟੈਂਡ ਦੁਨੀਆਂ ਦੀਆਂ ਹਾਲਤਾਂ ਵੀ ਹੈ ਸੰਸਾਰ ਦਾ ਪ੍ਰੈਸ਼ਰ ਵੀ ਹੈ ਲੇਕਿਨ ਜਿਹੜਾ ਉਹਨਾਂ ਨੇ ਸੋਚਿਆ ਸੀ ਵੀ ਉਹਦੇ ਸਿਰ ਤੇ ਅਸੀਂ ਪੋਲਰਾਈਜੇਸ਼ਨ ਕਰ ਲਾਂਗੇ ਐਂਟੀ ਮੁਸਲਿਮ ਉਹਦੇ ਚ ਵੀ ਮੇਰਾ ਖਿਆਲ ਸਫਲ ਨਹੀਂ ਹੋਏ ਤੇ ਅੱਜ ਤੁਹਾਨੂੰ ਕੋਈ ਆਰ ਐਸ ਐਸ ਦਾ ਬੰਦਾ ਨੀ ਕਿਤੇ ਮਿਲੂਗਾ ਮੋਦੀ ਦੇ ਬਿਆਨ ਦੀ ਸ਼ਲਾਘਾ ਕਰਦਾ ਨਿੰਦਾ ਕਰਨ ਵਾਲੇ ਮੇਰੇ ਵਰਗੇ ਬਹੁਤ ਮਿਲ ਜਾਣਗੇ ਜਿਹੜਾ ਉਦੋਂ ਦਿੱਤਾ ਸੀ ਅਕਤੂਬਰ ਚ ਇਸ ਲਈ ਦੁਨੀਆਂ ਚ ਜੰਗ ਵਿਰੋਧੀ ਭਾਵਨਾਵਾਂ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਅਸੀਂ ਤਾਂ ਇਹ ਉਮੀਦ ਹੀ ਕਰਾਂਗੇ ਕਿ ਸਾਡੀਆਂ ਇੱਛਾਵਾਂ ਹੈ ਸਾਡੀਆਂ ਐਸਪੀਰੇਸ਼ਨ ਹੈ ਵੀ ਇਹ ਜੰਗ ਵਧੇ ਨਾ ਜੰਗ ਰੋਕੇ ਇਹਦੇ ਚ ਹੋਰ ਦੇਸ਼ ਸ਼ਾਮਲ ਨਾ ਹੋਣ ਲੇਕਿਨ ਸ਼ਰਤ ਨੁਕਤਾ ਇੱਕੋ ਇੱਕ ਸ਼ਰਤ ਹੈ ਇਜ਼ਰਾਈਲ ਨੂੰ ਉਹਦੀਆਂ ਕਰਤੂਤਾਂ ਤੋਂ ਡੱਕਿਆ ਜਾਵੇ ਉਹਨੂੰ ਮੋੜਿਆ ਜਾਵੇ
ਤੇ ਹੁਣ ਭਾਰਤ ਵਿਚ ਅੰਤਰਿਮ ਸਰਕਾਰ ਹੈ ਤੇ ਇਹਦਾ ਤਾਂ ਆਪਾਂ ਰੁੱਖ ਜਾਣਦੇ ਹੀ ਆ ਕਿ ਐਂਟੀ ਮੁਸਲਿਮ ਨਾਂ ਤੇ ਕੁਛ ਵੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਕੀ ਪੋਜੀਸ਼ਨ ਹੋ ਸਕਦੀ ਹੈ, ਇਹ ਤਾਂ ਕਹਿਣਾ ਆਪਾਂ ਨੂੰ ਮੁਸ਼ਕਲ ਲੱਗੇਗਾ ਜੀ, ਹਨਾ ਜੀ, ਕਿਉਂਕਿ ਇਟ ਇਜ਼ ਟੂ ਅਰਲੀ। ਪਰ ਬਾਕੀ ਪਾਰਟੀਆਂ ਦਾ ਗਠਜੋੜ ਆ ਜਿਹੜਾ ਇੰਡੀਆ ਅਲਾਇੰਸ ਹੈ, ਉਹ ਕੋਈ ਅਲੱਗ ਪੋਜੀਸ਼ਨ ਤੁਹਾਨੂੰ ਲੱਗਦਾ ਕਿ ਲਏਗਾ ਇਸ ਮਾਮਲੇ ਦੇ ਵਿੱਚ, ਜਾਂ ਭਾਰਤ ਦੀ ਮੁੱਖ ਪਾਲਿਸੀ ਲਗਭਗ ਉਹੀ ਜਿਹੀ ਰਹੇਗੀ ਟਲਣ ਵਾਲੀ?
ਮੇਰਾ ਖਿਆਲ ਹੈ ਵੀ ਸਾਨੂੰ ਉਹਨਾਂ ਸਮਿਆਂ ਚ ਜਦੋਂ ਮੋਦੀ ਦੇ ਬਿਆਨ ਮਿਲੇ, ਸਾਨੂੰ ਖੜਗੇ ਦੇ ਤੇ ਰਾਹੁਲ ਦੇ ਬਿਆਨਾਂ ਦਾ ਚੇਤਾ ਕਰ ਲੈਣਾ ਚਾਹੀਦਾ। ਉਹਨਾਂ ਨੇ ਲਗਭਗ ਉਹੀ ਗੱਲਾਂ ਕਹੀਆਂ ਸੀ ਜੋ ਨਾਨ ਅਲਾਈਨ ਮੂਵਮੈਂਟ ਦੀ ਚੜ੍ਹਤ ਵੇਲੇ ਉਦੋਂ ਦੇ ਪ੍ਰਧਾਨ ਮੰਤਰੀ ਖਾਸ ਕਰਕੇ ਨਹਿਰੂ ਜੋ ਕਹਿੰਦੇ ਰਹੇ ਸੀ, ਉਹਨਾਂ ਨੇ ਲਗਭਗ ਉਹੋ ਜਿਹੀਆਂ ਗੱਲਾਂ ਕਹੀਆਂ ਸੀ। ਇਹ ਗੱਲ ਵੱਖਰੀ ਹੈ ਵੀ ਇਜ਼ਰਾਈਲ ਪ੍ਰਤੀ ਜਿਹੜੀ ਪੁਰਾਣੀ ਨਫ਼ਰਤ ਸੀ ਨਾ ਸਾਡੇ ਦੇਸ਼ ਦੇ ਸਰਮਾਏਦਾਰਾਂ ਦੀ, ਉਹਦੇ ਚ ਉਹ ਧਾਰਦੀ ਰਹੀ। ਇਹਦੇ ਚ ਆਪਾਂ ਆਰ ਐਸ ਐਸ ਨੂੰ ਐਗਜ਼ੈਂਪਟ ਕਰ ਦਈਏ। ਆਰ ਐਸ ਐਸ ਇੱਕ ਨਸਲਵਾਦੀ ਇੱਕ ਫਿਰਕੂ ਫਾਸਿਸਟ ਸੰਗਠਨ ਹੈ। ਆਰ ਐਸ ਐਸ ਬਿਨਾਂ ਕਿਸੇ ਮੈਰਿਟ ਤੋਂ ਆਪਦੇ ਜਨਮ ਵੇਲੇ ਤੋਂ ਹੀ ਮਤਲਬ ਜਦੋਂ ਕਹਿ ਦੋ ਵੀ ਆਪਦੇ ਜਨਮ ਵੇਲੇ ਵੀ ਜਦੋਂ ਦਾ ਇਜ਼ਰਾਈਲ ਹੋਣ ਚ ਆਇਆ ਉਦੋਂ ਦਾ ਹੀ ਇਜ਼ਰਾਈਲ ਦਾ ਸਮਰਥਕ ਹੈ ਔਰ ਕੋਸ਼ਿਸ਼ ਹੈ, ਐਲਾਨੀਆ ਇਹਨੇ ਕੋਈ ਮਤਲਬ ਆਪਦੀ ਲੁੱਕ ਲਪੇਟ ਨਹੀਂ ਰੱਖੀ ਔਰ ਇਜ਼ਰਾਈਲ ਉਹਦਾ ਮਾਡਲ ਹੈ। ਠੀਕ ਹੈ ਨਾ, ਇੱਕ ਪਾਸੇ ਕਮਾਲ ਦੀ ਗੱਲ ਹੈ, ਇੱਕ ਪਾਸੇ ਉਹਦਾ ਮਾਡਲ ਹਿਟਲਰ ਹੈ ਯਹੂਦੀਆਂ ਦਾ ਕਤਲੇਆਮ ਕਰਨ ਵਾਲਾ, ਤੇ ਹੁਣ ਜਿਵੇਂ ਇਜ਼ਰਾਈਲ ਕਰ ਰਿਹਾ ਨਾ ਇਹ ਵੀ ਉਹਦਾ ਰੋਲ ਮਾਡਲ ਹੈ। ਇਸ ਲਈ ਲੇਕਿਨ ਗੁਰਦੁਆਰਾ ਜੀ ਨੇ ਫੇਰ ਵੀ ਹਜੇ ਮੈਂ ਇਹਦੇ ਨਾਲ ਜੋੜ ਕੇ ਕਰਮਨ ਜੀ ਗੱਲ ਮੈਂ ਯਾਦ ਕਰਾਉਣੀ ਆ ਆਪਦੀ ਗੱਲ ਨੂੰ ਮੈਂ ਵਜਨ ਦੇਣ ਲਈ। ਚੀਨ ਦੇ ਸਵਾਲ ਤੇ ਆਰ ਐਸ ਐਸ ਨੇ ਕਿੰਨਾ ਰੌਲਾ ਪਾਇਆ, ਲੇਕਿਨ ਅਲਟੀਮੇਟਲੀ ਹਿੰਦੁਸਤਾਨ ਦੀਆਂ ਹਾਕਮ ਜਮਾਤਾਂ ਦਾ ਸਟੈਂਡ ਚੀਨ ਨਾਲ ਵਪਾਰ ਵਧਾਉਣ ਵਾਲਾ ਹੀ ਹੈ ਨਾ, ਤੇ ਇਸੇ ਹਾਕਮ ਜਮਾਤਾਂ ਦੇ ਰਵੱਈਏ ਚੋ ਹੀ ਰੂਸ ਯੂਕਰੇਨ ਜੰਗ ਵੇਲੇ ਵੀ ਮੋਦੀ ਨੇ ਅਮਰੀਕਾ ਨਾਲ ਵਿਗਾੜਨ ਦਾ ਰਿਸਕ ਲਿਆ ਸੀ। ਉਹ ਮੋਦੀ ਦਾ ਸਟੈਂਡ ਨੀ ਸੀ, ਆਰ ਐਸ ਐਸ ਦਾ ਸਟੈਂਡ ਨੀ ਸੀ, ਆਰ ਐਸ ਐਸ ਦਾ ਕੁਛ ਨੀ ਸੀ ਉਹਦੇ ਉੱਤੇ। ਹੁਣ ਵੀ ਚੀਨ ਦੇ ਸਵਾਲ ਤੇ ਹੁਣ ਸਗੋਂ ਰਾਹੁਲ ਹੋਰਾਂ ਦਾ ਸਟੈਂਡ ਕਿਤੇ ਨਾ ਕਿਤੇ ਨਾ ਉਹ ਜਿਹਨੂੰ ਆਪਾਂ ਇਰੇਸ਼ਨਲ ਕਹਿ ਸਕਦੇ ਇੱਕ ਹੱਦ ਤੱਕ ਜਾਂ ਰੋਲ ਬੈਕ ਵਾਲਾ, ਪਰ ਮੋਦੀ ਜੋ ਦੇਸ਼ ਦੀਆਂ ਹਾਕਮ ਜਮਾਤਾਂ ਦਾ ਸਟੈਂਡ ਹੈ ਉਹਦੇ ਮੁਤਾਬਕ ਹੀ ਹੈ ਵੀ ਹਾਲੇ ਸਾਡਾ ਇਹਦੇ ਬਿਨਾਂ ਨਾ ਸਰਦਾ ਤੇ ਨਾ ਅਸੀਂ ਇਹਦੇ ਨਾਲ ਮਤਲਬ ਮਿੜਕ ਸਕਦੇ ਹਾਂ ਜੇ ਕੱਲ ਨੂੰ ਜੰਗ ਲੱਗ ਗਈ ਤਾਂ। ਔਰ ਇਹ ਵੱਡੇ ਵੱਡੇ ਫੌਜੀ ਜਰਨੈਲ ਵੀ ਕਹਿ ਰਹੇ ਆ, ਜੈਸ਼ੰਕਰ ਪ੍ਰਸਾਦ ਵੀ ਕਹਿ ਰਹੇ ਆ, ਉਹ ਇਹ ਵੀ ਕਹਿ ਰਹੇ ਵੀ ਚੀਨ ਨੇ ਸਾਡਾ ਇਲਾਕਾ ਕੋਈ ਨੀ ਰੋਕਿਆ, ਇਹ ਕਹਿ ਰਹੇ ਆ ਵੀ ਨਾ ਤਾਂ ਕੋਈ ਵੀ ਕਿਸੇ ਖਿੱਤੇ ਦਾ ਕੋਈ ਵੀ ਰੱਖ ਲਓ, ਅਸੀਂ ਚੀਨ ਦੇ ਕਿਸੇ ਟਾਪੂ ਦਾ ਨਾਂ ਆਪਦੀ ਮਰਜ਼ੀ ਮੁਤਾਬਕ ਰੱਖ ਲਾਂਗੇ, ਯਾਨੀ ਡਿਫੈਂਸਿਵ ਹੈ। ਤਾਂ ਇਸੇ ਤਰ੍ਹਾਂ ਦੀ ਪੋਜੀਸ਼ਨ ਹੈ ਜਿਹੜੀ ਮੇਰਾ ਖਿਆਲ ਹੈ ਇੰਡੀਅਨ ਗੁਰਦੁਆਰਜੀ ਦੀ ਇਸ ਮਾਮਲੇ ਚ ਵੀ ਰਹੂਗੀ। ਮੈਂ ਮਤਲਬ ਆਖਰੀ ਗੱਲ ਕਹਿਣੀ ਹੈ, ਇਸ ਵੇਲੇ ਦੁਨੀਆਂ ਦਾ ਕੋਈ ਮੁਲਕ ਹੈ ਇਸ ਕ੍ਰਾਈਸਿਸ ਚ ਜਿਹੜਾ ਜਿਹੜਾ ਆਈ ਓ ਸੀ ਨਾਲ ਵਿਗਾੜ ਲਏ? ਇਹ ਆ ਇਸ ਨਜ਼ਰੀਏ ਤੋਂ ਮੈਂ ਗੱਲ ਕਰਦਾ
ਜੀ। ਪਰਫੈਕਟ ਮਾਹੀ ਪਹਿਲ ਸਭਾ ਜੀ, ਆਪਾਂ ਨਾ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਮੈਂ ਬੀਜੇਪੀ ਦੇ ਮੈਨੀਫੈਸਟੋ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ। ਇੱਕ ਸੂਚਨਾ ਮੈਂ ਆਪਣੇ ਸੁਣਨ ਵਾਲਿਆਂ ਵਾਸਤੇ ਬੋਲ ਦਵਾਂ ਕਿ 647-872-5900 ਨੰਬਰ ਸਾਡਾ ਟੈਲੀਫੋਨ ਦਾ ਨੰਬਰ ਹੈ, ਜਿਹਦੇ ਜ਼ਰੀਏ ਤੁਸੀਂ ਸਾਡੇ ਪ੍ਰੋਗਰਾਮ ਟੈਲੀਫੋਨ ਤੋਂ ਵੀ ਲਾਈਵ ਰੇਡੀਓ ਦੀ ਟੈਲੀਕਾਸਟ ਸੁਣ ਸਕਦੇ ਹੋ। ਜੇਕਰ ਸਟੂਡੀਓ ਵਿਚ ਕਾਲ ਇਨ ਕਰਨਾ ਹੋਵੇ, ਸਾਡਾ ਬੜਾ ਵਧੀਆ ਵਿਸ਼ੇ ਤੇ ਗੱਲਬਾਤ ਹੋ ਰਹੀ ਹੈ ਕਿ ਇਜ਼ਰਾਈਲ ਨੂੰ ਲੈ ਕੇ ਨਵੇਂ ਸਮੀਕਰਨ ਕੀ ਬਣ ਸਕਦੇ ਨੇ, ਇਰਾਨ ਨੂੰ ਅਸੀਂ ਕਿਵੇਂ ਵੇਖੀਏ, ਜਾਂ ਸਮੂਹ ਸੰਸਾਰ ਭਾਈਚਾਰੇ ਦੇ ਵਿਚ ਇਸ ਵਕਤ ਸਾਡਾ ਸਟੈਂਡ ਕੀ ਹੋਣਾ ਚਾਹੀਦਾ ਜਿਹਦੇ ਵਿਚ ਲੋਕਾਈ ਮਾਨਵਤਾ ਉਹ ਜਿਉਂਦੀ ਰਹੇ, ਬੱਚੇ ਆਮ ਲੋਕ ਉਨ੍ਹਾਂ ਦੀ ਜ਼ਿੰਦਗੀ ਜੇਕਰ ਬਦਤਰ ਨਹੀਂ ਹੋ ਸਕੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਰਹਿਣ ਜੋਗਾ ਤਾਂ ਕੁਛ ਮਿਲੇ ਖੁਸ਼ਹਾਲ ਤੋਂ ਬਦਤਰ ਤੋਂ। ਜੇ ਦੋਨਾਂ ਦੇ ਬਚਾਅ ਲਈ ਵੀ ਗੱਲ ਕਰੀਏ ਤਾਂ ਸਾਹ ਲੈਣ ਜੋਗੀ ਸਪੇਸ ਤਾਂ ਮਿਲਣੀ ਚਾਹੀਦੀ ਹੈ। ਹਾਲ ਦੀ ਘੜੀ ਤਾਂ ਅਸੀਂ ਇਨ੍ਹਾਂ ਕਤਲਾਂ ਲੈਣ ਜੋਗੇ ਹੀ ਆ, ਉਹ ਵੀ ਹਾਲਾਤ ਵੇਖਦਿਆਂ ਹੋਇਆ, ਔਰ ਅਸੀਂ ਤਰਲੇ ਮਾਰਨ ਦੀਆਂ ਵੀ ਗੱਲਾਂ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਵੀ ਪਤਾ ਕਿ ਇਨ੍ਹਾਂ ਗੱਲਾਂ ਦਾ ਮੁਕਾਬਲਾ ਕਰਨ ਵਾਸਤੇ ਚੇਤੰਨ ਤੇ ਜਾਗਰੂਕਤ ਰਹਿਣ ਦੀ ਲੋੜ ਹੈ, ਜਿਹੜੀ ਕਿ ਆਪਾਂ ਅਕਸਰ ਜੀ ਦੀ ਘਾਟ ਛੱਡ ਦਿੰਦੇ ਹਾਂ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, 416-620-1778। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਉਸ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ, ਜਿਹਦਾ ਵਿਸ਼ਾ ਹੋਏਗਾ ਬੀਜੇਪੀ ਦਾ ਨਵਾਂ ਮੈਨੀਫੈਸਟੋ।
ਏਸ਼ੀਅਨ ਫੂਡ ਸੈਂਟਰ ਦੀ ਨਵੀਂ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 12 ਅਪ੍ਰੈਲ ਨੂੰ ਸ਼ਹਿਰ ਗੁਐਲਫ ਵਿੱਚ। ਇਸ ਮੌਕੇ ਤੇ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਲੱਗ ਚੁੱਕੀ ਹੈ ਗ੍ਰੈਂਡ ਓਪਨਿੰਗ ਸਪੈਸ਼ਲ ਸੇਲ। ਸ਼ੇਰ ਦੇਸੀ ਸਟਾਈਲ ਆਟਾ 13.99, ਆਲਮੰਡਸ 3.99 ਪਰ ਪਾਉਂਡ, 4 ਪਾਉਂਡ ਸ਼ੇਰ ਬੇਸਨ 5.99, $100 ਦੀ ਗ੍ਰੋਸਰੀ ਕਰਨ ਤੇ ਪਾਓ ਹੌਟ ਕੇਸ ਜਾਂ ਕੈਸਰੋਲ ਬਿਲਕੁਲ ਫ੍ਰੀ, $150 ਦੀ ਗ੍ਰੋਸਰੀ ਤੇ ਪਾਓ ਫ੍ਰੀ ਕੁੱਕਰ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ ਤੁਸੀਂ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ। ਕਾਲ ਐਟ 416-740-3262।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245, 647-898-6245.
You're listening to The Current Affairs with Ramanjit Sidhu.
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਔਰ ਮੈਂ ਮਾਹੀਪਾਲ ਜੀ ਦੇ ਨਾਲ ਗੱਲਬਾਤ ਕਰ ਰਿਹਾ ਤੇ ਮਾਹੀਪਾਲ ਜੀ ਦੇ ਨਾਲ ਸਭ ਤੋਂ ਪਹਿਲਾਂ ਇਰਾਨ ਨੂੰ ਲੈ ਕੇ ਗੱਲਬਾਤ ਹੋਈ ਸੀ ਕਿ ਇਜ਼ਰਾਈਲ ਦੇ ਨਵੇਂ ਸਮੀਕਰਨ ਅਤੇ ਦੁਨੀਆਂ ਦਾ ਕੀ ਰੂਪਰੇਖਾ ਹੋ ਸਕਦੀ ਹੈ ਤੇ ਅਸੀਂ ਜੰਗਾਂ ਤੋਂ ਕਿਵੇਂ ਬਚ ਸਕਦੇ ਹਾਂ। ਹਾਲਾਂਕਿ ਜੰਗ ਦੇ ਮੁਹਾਣੇ ਤੇ ਸਾਮਰਾਜ ਨੇ ਸਾਨੂੰ ਹਮੇਸ਼ਾ ਹੀ ਖੜੇ ਰੱਖਣਾ ਪਰ ਬਚ ਕਿਵੇਂ ਸਕਦੇ ਹਾਂ ਤੇ ਹੁਣੇ ਹੀ ਅਸੀਂ ਗੱਲ ਕਰਾਂਗੇ ਜਿਹੜੇ ਅਗਲਾ ਵਿਸ਼ਾ ਕਿ ਬੀਜੇਪੀ ਨੇ ਵੀ ਆਪਣਾ ਮੈਨੀਫੈਸਟੋ ਬੜੀ ਦੇਰ ਬਾਅਦ ਜਾਰੀ ਕੀਤਾ ਤੇ ਭਾਜੀ ਜਦੋਂ ਮੈਂ ਪੜ੍ਹਦਾ ਸੀ ਮੈਨੀਫੈਸਟੋ ਕਦੇ 2047 ਦੀ ਗੱਲ ਤੇ ਇੱਕ ਚੀਜ਼ ਮੈਨੂੰ ਤਾਂ ਬਹੁਤ ਜ਼ਿਆਦਾ ਭਰਿੰਡ ਵਾਂਗੂ ਲੜੀ ਕਿ 1000 ਸਾਲ ਦਾ ਵੀ ਪ੍ਰੋਗਰਾਮ ਦੇਤਾ ਉਹਦੇ ਵਿੱਚ ਕਿ 1000 ਸਾਲ ਬਾਅਦ ਭਾਰਤ ਕਿਹੋ ਜਿਹਾ ਹੋਏਗਾ ਤੇ ਮੈਨੀਫੈਸਟੋ ਜਾਰੀ ਕਰਦਿਆਂ ਇੰਨੀ ਤਰੀਕ ਕਰਤੀ ਕਿ ਕਈ ਹਲਕਿਆਂ ਦੇ ਵਿੱਚ ਤਾਂ ਚੋਣ ਪ੍ਰਚਾਰ ਰੇੜੀ ਲੱਗਿਆ ਪਿਆ ਤੇ ਵੋਟਾਂ ਤਾਂ ਪੈਣ ਵਾਲੇ ਦਿਨਾਂ ਦੇ ਵਿੱਚ ਬਹੁਤਾ ਫਰਕ ਨਹੀਂ ਰਿਹਾ। 5-7 ਦਿਨਾਂ ਦੇ ਵਿੱਚ ਲੋਕ ਮੈਨੀਫੈਸਟੋ ਪੜ੍ਹ ਕੇ 1000 ਸਾਲ ਦੇ ਭਾਰਤ ਦੀਆਂ ਨੀਤੀਆਂ ਬਾਰੇ ਕਿਹੋ ਜਿਹੀ ਰਾਏ ਬਣਾ ਸਕਣਗੇ? ਕਰੋ ਟਿੱਪਣੀ।
ਇਸ ਮੈਨੀਫੈਸਟੋ ਦਾ ਇੱਕ ਨੁਕਤਾ ਇਹ ਹੈ ਵੀ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਦਾ ਫਾਰਮੂਲਾ ਲਾਗੂ ਕਰਾਂ।
ਹਾਂਜੀ,
ਉਹਦਾ ਭਾਵ ਇਹ ਹੈ ਵੀ ਇੱਕੋ ਵੇਲੇ ਸਾਰੇ ਦੇਸ਼ ਦੀਆਂ ਵਿਧਾਨ ਸਭਾਵਾਂ ਤੇ ਲੋਕ ਸਭਾ ਦੀ ਚੋਣ ਇੱਕੋ ਵੇਲੇ ਕਰਾਈ ਜਾਵੇ। ਔਰ ਇਰੋਨੀ ਸਟਾਇਲ ਇਹ ਹੈ ਵੀ ਇਹ ਉਹ ਸਰਕਾਰ ਕਰ ਰਹੀ ਹੈ ਜਿਹੜੀ ਕਿ ਕੱਲੀ ਲੋਕ ਸਭਾ ਦੀਆਂ ਚੋਣਾਂ 7 ਫੇਸਿਸ ਚ 3 ਮਹੀਨਿਆਂ ਚ ਕਰਾ ਰਹੀ ਹੈ।
ਠੀਕ ਹੈ ਜੀ।
ਹੈਲੋ, 19 ਅਪ੍ਰੈਲ ਨੂੰ ਪਹਿਲੀ ਪੋਲਿੰਗ ਹੋਣੀ ਹੈ ਤੇ ਆਖਰੀ ਹੋਣੀ ਹੈ 1 ਜੂਨ ਨੂੰ, ਫਿਰ ਰਿਜ਼ਲਟ ਆਉਣਾ ਹੈ 4 ਜੂਨ ਨੂੰ। ਯਾਨੀ 3 ਮਹੀਨਿਆਂ ਚ ਲੋਕ ਸਭਾ ਦੀਆਂ ਚੋਣਾਂ ਕਰਾਉਣ ਵਾਲੀ ਸਰਕਾਰ ਉਹ ਕਹਿ ਰਹੀ ਹੈ ਵੀ ਅਸੀਂ ਵਨ ਨੇਸ਼ਨ ਵਨ, ਮਤਲਬ ਇਹਦੇ ਚ ਨਹੀਂ ਨਾ ਪੈਂਦਾ ਵੀ ਉਹ ਇਨਡੈਮੋਕ੍ਰੇਟਿਕ ਜਾਂ ਕੀ ਹੈ, ਇਹ ਕਿਤੇ ਫੇਰ ਪਿੱਛਾ ਗੱਲ ਕਰਾਂਗੇ। ਲੇਕਿਨ ਸਰਕਾਰ ਦਾ ਵਿਜ਼ਨ ਦੇਖੋ ਤੁਸੀਂ, ਉਹਦੀ ਅਕਲਮੰਦੀ ਦੇਖੋ। ਜਿਵੇਂ ਹੁੰਦਾ ਨਾ ਵੀ ਹੈਡਲੈਸ ਬੰਦੇ ਗੱਲਾਂ ਕਰਦੇ ਆ, ਉਹ ਹੈ। ਮੈਂ ਇਸ ਮੈਨੀਫੈਸਟੋ ਦੀਆਂ 3 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ ਤਾਂ ਮੇਰਾ ਵਿਸ਼ਵਾਸ ਪੱਕਾ ਹੋ ਗਿਆ ਕਿ ਬੀਜੇਪੀ ਕੋਲੇ ਪਰਫਾਰਮੈਂਸ ਨਾਂ ਤੇ ਕੁਛ ਨੀ, ਉਹ ਰਾਮ ਆਸਰੇ ਆ, ਰਾਮ ਭਰੋਸੇ ਆ
ਜੀ।
ਮੈਨੀਫੈਸਟੋ ਚ ਰਾਮ ਮੰਦਰ ਬਣਨ ਤੋਂ ਬਾਅਦ ਕੁਝ ਲੋਕ ਇਹ ਸੋਚਦੇ ਸੀ ਵੀ ਚਲੋ ਸਿਆਪਾ ਮੁੱਕਿਆ, ਜੰਗ ਮੁੱਕਿਆ, ਕੰਫਲਿਕਟ ਦਾ ਆਧਾਰ ਮੁੱਕਿਆ, ਹੁਣ ਮੁਸਲਮਾਨਾਂ ਨੇ ਕੋਈ ਰਿਐਕਸ਼ਨ ਨਹੀਂ ਕੀਤਾ, ਕੋਰਟ ਨੇ ਵੀ ਫੈਸਲਾ ਲੁੰਜ ਪੁੰਜ ਜਾਂ ਦੇਤਾ। ਲੇਕਿਨ ਇਹਦੇ ਬਾਵਜੂਦ ਦੇਸ਼ ਦੇ ਲੋਕਾਂ ਨੇ ਤਸੱਲੀ ਕੀਤੀ ਵੀ ਚਲੋ ਇੱਕ ਜੱਬ ਤਾਂ ਮੁੱਕਿਆ। ਲੇਕਿਨ ਇਹਨਾਂ ਨੇ ਨਵੇਂ ਜੱਬ ਛੇੜ ਲਏ, ਹੈਨਾ, ਮਥੁਰਾ ਵਾਲਾ, ਗਿਆਨ ਵਿਆਪੀ ਵਾਲਾ, ਦੂਜਾ ਤੀਜਾ, ਮਤਲਬ ਛੇੜ ਲਏ। ਪਰ ਮੈਨੀਫੈਸਟੋ ਚ ਇਹ ਕਹਿਣਾ ਵੀ ਰਾਮ ਦੀ ਜਿਹੜਾ ਮਤਲਬ ਮਹਿਮਾ ਗਾਣਾ ਇਹ ਸਾਰੀ ਦੁਨੀਆਂ ਚ ਤੇਜ਼ ਕਰਾਂਗੇ, ਇਹ ਐ ਲੱਗਦਾ ਵੀ ਜਿਵੇਂ ਕੋਈ ਧਾਰਮਿਕ ਸੰਗਠਨ ਬੋਲ ਰਿਹਾ ਹੋਵੇ ਸਿਆਸੀ ਪਾਰਟੀ ਦੀ ਮਤਲਬ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਵੀ ਬੀਜੇਪੀ ਕੋਲੇ ਧਰਮ ਆਧਾਰਿਤ ਰਾਜਨੀਤੀ ਤੇ ਕਮਿਊਨਲ ਪੋਲਰਾਈਜੇਸ਼ਨ ਤੋਂ ਬਿਨਾਂ ਕੁਛ ਨੀ ਇਹਦੇ ਪੱਲੇ, ਔਰ ਇਹ ਦੋਨੇ ਚੀਜ਼ਾਂ ਲੋਕਾਂ ਨੂੰ ਤਬਾਹੀ ਤੋਂ ਬਿਨਾਂ ਕੁਛ ਨੀ ਦੇ ਸਕਦੀ ਹਿੰਦੁਸਤਾਨ ਦੇ ਆਵਾਮ ਨੂੰ। ਔਰ ਪਿਛਲੇ ਦਸਾਂ ਸਾਲਾਂ ਚ ਜੋ ਲੋਕਾਂ ਦੀ ਸਥਿਤੀ ਹੋਈ ਹੈ ਕੋਈ ਅੱਖਾਂ ਮੀਟਲੀ ਅਸੀਂ ਨੀ ਮੀਟ ਸਕਦੇ। ਸਦੀ ਦੀ ਸਭ ਤੋਂ ਵੱਡੀ ਜਿਹੜੀ ਵੱਡਾ ਜਿਹੜਾ ਆਰਥਿਕ ਪਾੜਾ ਹੈ ਉਹ ਹੁਣ ਇਸ ਵੇਲੇ ਹੈ, ਜਿਹੜਾ ਅੰਗਰੇਜ਼ ਦੇ ਰਾਜ ਵੇਲੇ ਵੀ ਨਹੀਂ ਸੀ। ਪਰ ਜਿਹੜਾ ਅੰਗਰੇਜ਼ ਦੇ ਰਾਜ ਵੇਲੇ ਸੀ ਉਹ 80 ਦਿਨਾਂ ਚ ਘਟਣਾ ਸ਼ੁਰੂ ਹੋ ਗਿਆ ਸੀ, ਹੁਣ ਮਤਲਬ ਇੰਨਾ ਵੱਧ ਗਿਆ ਜਾਣੀ 1% ਲੋਕਾਂ ਕੋਲੇ 22% ਦੇਸ਼ ਦੀ ਆਮਦਨ। ਹੈਲੋ,
ਹਾਂਜੀ ਹਾਂਜੀ ਭਾਜੀ।
ਤੇ 40% ਵਸੋਂ ਦੇ ਬਰਾਬਰ ਜਾਇਦਾਦ ਦਾ ਉਹਨਾਂ ਕੋਲੇ ਮਤਲਬ ਅਸਾਸੇ ਇਕੱਠੇ ਹੋ ਗਏ, ਔਰ ਇਹਦੇ ਚੋਂ ਵੀ ਵੱਡਾ ਹਿੱਸਾ ਸਿਰਫ ਗਿਣਤੀ ਦੇ 62 ਲੋਕਾਂ ਕੋਲ ਹੈ। ਇੱਕ ਪਾਸੇ ਹਿੰਦੁਸਤਾਨ ਦੇ 62 ਲੋਕ ਤੇ ਦੂਜੇ ਪਾਸੇ ਹਿੰਦੁਸਤਾਨ ਦੇ 1,40,000,000,000 ਲੋਕ ਹੈਨਾ, ਉਹਦੇ ਚ ਮੱਧ ਵਰਗ, ਨਿਮਨ ਮੱਧ ਵਰਗ, ਭੁੱਖੇ ਸੌਣ ਵਾਲੇ। ਆ ਹੁਣ ਤਾਂ ਇੱਕ ਡਾਟਾ ਇਹ ਵੀ ਆ ਗਿਆ ਵੀ 90% ਤੋਂ ਜ਼ਿਆਦਾ ਲੋਕਾਂ ਦੀ ਆਮਦਨ 10,000 ਰੁਪਏ ਪ੍ਰਤੀ ਮਹੀਨਾ ਤੋਂ ਥੱਲੇ ਹੈ। ਤਾਂ ਇਸ ਲਈ ਇਸ ਰਾਜਨੀਤੀ ਨੇ ਲੋਕਾਂ ਦੇ ਪੱਲੇ ਕੁਛ ਨੀ ਪਾਉਣਾ ਜਿਹੜੀ ਬੀਜੇਪੀ ਦੇ ਮੈਨੀਫੈਸਟੋ ਚ ਜਿਹੜਾ ਹਲਾਰਾ ਹੈ। ਦੂਜਾ, ਇਹਨੂੰ ਮੈਨੀਫੈਸਟੋ ਜਾਂ ਸੰਕਲਪ ਪੱਤਰੋਂ ਜੋ ਮਰਜ਼ੀ ਕਹੀ ਜਾਣ, ਇਹ ਬੇਸਿਕਲੀ ਮੋਦੀ ਮਾਰਕਾ ਜੁਮਲਾ ਪੱਤਰ ਹੈ। ਜੋ ਜੁਮਲੇ ਇਹਨਾਂ ਨੇ ਪਹਿਲਾਂ ਛੱਡੇ ਸੀ, ਤੁਸੀਂ ਦੇਖੋ ਕਰਪਸ਼ਨ ਬਾਰੇ ਕੁਛ ਨੀ, ਰੁਜ਼ਗਾਰ ਬਾਰੇ ਕੁਛ ਨੀ, ਮਹਿੰਗਾਈ ਬਾਰੇ ਕੁਛ ਨੀ, ਔਰ ਇੱਡੇ ਬੇਈਮਾਨ ਹੈ। 19 ਦੀਆਂ ਚੋਣਾਂ ਚ ਮਿਸਾਲ ਦੇ ਤੌਰ ਤੇ ਵਾਅਦਾ ਕੀਤਾ ਸੀ ਵੀ 2022 ਚ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਡਾਕਟਰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਨੂੰ ਲਾਗੂ ਕਰਾਂਗੇ MSP ਦੇਣ ਲਈ। ਦੋਨੇ ਲਾਗੂ ਨੀ ਕੀਤੇ, ਆਮਦਨ ਬਾਰੇ ਬੋਲੇ ਹੀ ਨੀ ਵੀ ਦੁੱਗਣੀ ਤਾਂ ਨੀ ਅਸੀਂ ਕਰ ਸਕੇ, 1% ਵਧਾਈ ਹੈ। ਉਸ ਤੋਂ ਦੱਸੋ ਆਪਦਾ ਰਿਪੋਰਟ ਕਾਰਡ ਵੀ ਦੱਸੋ, 10 ਸਾਲ ਜਿਹੜੀ ਸਰਕਾਰ ਰਾਜ ਕਰਦੀ ਨੂੰ ਹੋ ਗਿਆ ਉਹ ਤੋਂ ਲੋਕ ਆਸ ਕਰਦੇ ਵੀ ਆਪਦਾ ਰਿਪੋਰਟ ਕਾਰਡ ਦੱਸੇ। 1 ਕਰੋੜ ਸਾਲਾਨਾ ਰੁਜ਼ਗਾਰ ਦਾ ਕੀ ਬਣਿਆ, ਸਮਾਰਟ ਸਿਟੀ ਦਾ ਕੀ ਬਣਿਆ, ਹੈਨਾ, 15 ਲੱਖ ਮਤਲਬ ਜਿਹੜਾ ਕਾਲੇ ਧਨ ਵਾਲਾ ਮੁੱਦਾ, 15 ਲੱਖ ਆਪਾਂ ਛੱਡ ਦਈਏ ਵੀ ਉਹ ਤਾਂ ਇਹਨੇ ਕਹਿਤਾ ਵੀ ਜੁਮਲਾ ਹੀ ਸੀ, ਕਾਲਾ ਧਨ ਵੱਧ ਗਿਆ ਸਵਿਸ ਬੈਂਕਾਂ ਚ,
ਬਿਲਕੁਲ
ਉਹ ਮੁੱਦਾ। ਇਹ ਮਤਲਬ ਜੁਮਲਾ ਪੱਤਰ ਹੈ, ਪੁਰਾਣੇ ਜੁਮਲੇ, ਇਹ ਇੱਕ ਰਾਜਨੀਤੀ ਵਨ ਦਾ ਸ਼ੁਗਲ ਹੈ, ਉਹਨਾਂ ਦਾ ਇੱਕ ਮਤਲਬ ਇੱਕ ਉਹਨਾਂ ਦਾ ਵਾਚਵਰਡ ਹੈ ਵੀ ਲੋਕਾਂ ਦੀ ਯਾਦਾਸ਼ਤ ਬੜੀ ਕਮਜ਼ੋਰ ਹੁੰਦੀ ਹੈ ਤੇ ਪਿਛਲੀਆਂ ਲੀਡਰਾਂ ਦੀਆਂ ਕਈਆਂ ਗੱਲਾਂ ਭੁੱਲ ਜਾਂਦੀਆਂ, ਨਵੀਆਂ ਚ ਆ ਜਾਂਦੇ ਆ। ਇਸ ਫਾਰਮੂਲੇ ਤਹਿਤ, ਇਸ ਫਾਰਮੂਲੇ ਤਹਿਤ ਪੁਰਾਣੇ ਵਾਅਦੇ ਛੱਡ ਕੇ ਨਵੇਂ ਜੁਮਲੇ, ਨਵੇਂ ਵਾਅਦੇ ਕੀਤੇ ਗਏ ਇਹਦੇ ਚ ਮੈਨੀਫੈਸਟੋ ਚ।
ਮਹਿਪਾਲ ਜੀ, ਆਪਣੇ ਕੋਲ ਦੋ ਹੀ ਗੱਲਾਂ ਆਈਆਂ ਨੇ, ਬਸ ਦੋਨੇ ਕੰਕਲੂਡ ਕਰਿਓ। ਇੱਕ ਤਾਂ ਕਿਸੇ ਸੱਜਣ ਨੇ ਇਹ ਕਿਹਾ ਕਿ ਤੁਸੀਂ ਇਜ਼ਰਾਈਲ ਬਾਰੇ ਗੱਲ ਕਰਦੇ ਆ, ਹਮਾਸ ਦੇ ਉੱਤੇ ਲਗਭਗ ਤੁਸੀਂ ਕਿਨਾਰਾ ਵੱਟ ਗਏ ਕਿ ਹਮਾਸ ਦਾ ਵੀ ਕੋਈ ਰੋਲ ਸੀ, ਠੀਕ ਹੈ ਜੀ, ਕਿ ਮਤਲਬ ਕਿ ਹਮਾਸ ਦੀ ਜ਼ਿੰਮੇਵਾਰੀ ਤੋਂ ਟਲਦਿਆਂ ਹੋਇਆ ਇਕੱਲਾ ਇਜ਼ਰਾਈਲ ਨੂੰ ਦੋਸ਼ੀ ਬਣ ਲਿਆ, ਤੇ ਇਸ ਮਾਮਲੇ ਤੇ ਤੁਸੀਂ ਆਪਣਾ ਸਪਸ਼ਟੀਕਰਨ ਦੇ ਦਿਓ ਇੱਕ ਤਾਂ ਕਿ ਹਮਾਸ ਦੇ ਉੱਤੇ ਤੁਹਾਡੇ ਤੇ ਇਹ ਗੱਲ ਆਈ ਹੈ ਕਿ ਤੁਸੀਂ ਟਾਲਾ ਵੱਟਿਆ ਆ, ਤੇ ਦੂਜੀ ਹੈ ਕਿ ਬੀਜੇਪੀ ਚੋਣਾਂ ਜਿੱਤ ਜੂਗੀ, ਇਹ ਰਾਜਵਿੰਦਰ ਸਿੰਘ ਦਾ ਸਵਾਲ ਹੈ ਜੀ, ਬਸ ਇਹ ਦੋਨਾਂ ਦੇ ਆਨਸਰ ਕਰ ਦਿਓ।
ਮੈਂ ਹਮਾਸ ਬਾਰੇ ਇਸ ਕਰਕੇ ਨਹੀਂ ਬੋਲਿਆ ਕਿ ਆਪਾਂ ਇਸ ਵਿਸ਼ੇ ਤੇ 2 ਵਾਰ ਪਹਿਲਾਂ ਇੰਟਰਵਿਊ ਕਰ ਚੁੱਕੇ ਹਾਂ, ਇਸ ਮੈਂ ਹਮਾਸ ਬਾਰੇ ਬੜਾ ਖੁੱਲ ਕੇ ਦੱਸ ਚੁੱਕਿਆ, ਮੈਨੂੰ ਅੱਜ ਲੱਗਿਆ ਵੀ ਰੈਪੀਟੇਸ਼ਨ ਹੋਏਗੀ। ਮੈਂ ਅੱਜ ਫਿਰ ਆਪਦੀ ਗੱਲ ਸੰਖੇਪ ਮਤਲਬ ਨਕਸ਼ਲ ਕਹਿਣਾ, ਹਮਾਸ ਦੀ ਕਾਰਵਾਈ ਦਾ ਅਸੀਂ ਕਦੇ ਵੀ ਸਮਰਥਨ ਨਾ ਕੀਤਾ ਨਾ ਕਰਾਂਗੇ। ਨੰਬਰ 2 ਤੇ ਹਮਾਸ ਦੇ ਇਸ ਐਡਵੈਂਚਰ ਨੂੰ ਇਜ਼ਰਾਈਲ ਨੂੰ ਖੁੱਲ ਖੇਡਣ ਦਾ ਮੌਕਾ ਮੁਹੱਈਆ ਕਰਾ, ਅਸੀਂ ਇਸ ਕਰਕੇ ਵੀ ਹਮਾਸ ਦੀ ਸਮਰਥਨ ਨਹੀਂ ਕਰਦੇ। ਨੰਬਰ 3, ਮੈਂ ਐਗਜ਼ਾਮਪਲ ਦੇ ਕੇ ਦੱਸਿਆ ਸੀ, ਅਮੈਰੀਕਨ ਕਾਂਗਰਸ ਦੇ ਜਿਹੜੇ ਸਰਕਾਰਦਾ ਮੈਂਬਰਾਂ ਦੇ ਬਿਆਨਾਂ ਦੇ ਹਵਾਲੇ ਨਾਲ ਦੱਸਿਆ ਸੀ ਵੀ CIA ਤੇ ਹਮਾਸ ਤੇ ਇਜ਼ਰਾਈਲ ਦਰਮਿਆਨ ਕੋਈ ਨਾ ਕੋਈ ਗੰਢ ਤੁੱਪ ਦੀ ਸਮੈਲ ਆਉਂਦੀ ਹੈ। ਇਹ 3 ਗੱਲਾਂ ਮੈਂ ਕਹੀਆਂ ਸੀ, ਅੱਜ ਮੈਂ ਫੇਰ ਕਹਿੰਦਾ ਇਹ ਗੱਲ, ਮੇਰਾ ਖਿਆਲ ਹੈ ਇਹ ਤੋਂ ਗੱਲ ਕਲੀਅਰ ਹੋ ਜਾਏਗੀ। ਮੈਂ ਹਮਾਸ ਦੇ ਪੱਖ ਚ ਨਹੀਂ, ਪਰ ਆਪਾਂ ਇਸੇ ਪਲੇਟਫਾਰਮ ਤੋਂ 2 ਵਾਰ ਹਮਾਸ ਬਾਰੇ ਬੜੀ ਡਿਟੇਲਡ ਗੱਲ
ਕਰ ਚੁੱਕੇ
ਇਸ ਕਰਕੇ ਛੱਡ
ਅਸੀਂ ਯਸਰ ਸਮਝਦਾ ਵੀ ਭਾਜੀ, ਅਸੀਂ ਯਸਰ ਅਰਾਫਾਤ ਬਾਰੇ ਵੀ, PLO ਬਾਰੇ ਵੀ ਗੱਲਬਾਤ ਕੀਤੀ ਸੀ ਕਿ ਉਹਨਾਂ ਨੂੰ ਪਿੱਛੇ ਧੱਕਣ ਵਾਸਤੇ ਹੀ ਹਮਾਸ ਦਾ ਹਊਆ ਖੜਾ ਕੀਤਾ ਗਿਆ ਸੀ ਕਿ ਉਹਦਾ ਬਦਲ ਲਿਆਂਦਾ ਗਿਆ ਸੀ।
ਯਸਰ ਕਿਹਾ ਸੀ ਇਹ ਸੰਸਾਰ ਭਾਈਚਾਰਾ ਸਾਡੀ ਜੈਨੂਨ ਮੰਗ ਸਾਡੇ ਜੈਨੂਨ ਅੰਦੋਲਨ ਦੇ ਹੱਕ ਚ ਨਾ ਕਰਾ ਹੋਇਆ, ਇਜ਼ਰਾਇਲ ਨੂੰ ਸਾਡੀਆਂ ਮੰਗਾਂ ਮੰਨਣ ਲਈ ਮਜਬੂਰ ਨਾ ਕੀਤਾ ਗਿਆ, ਸਮਝੌਤੇ ਲਾਗੂ ਕਰਨ ਲਈ ਮਜਬੂਰ ਨਾ ਕੀਤਾ ਗਿਆ, ਤੇ ਸਾਡੇ ਇਸ ਰਿਜੈਂਟਮੈਂਟ ਚੋਂ ਸਾਡੇ ਖਿਲਾਫ਼ ਪੈਰਲਲ ਕੋਈ ਵਿਸਫੋਟਕ ਸ਼ਕਤੀਆਂ ਖੜੀਆਂ ਹੋ ਸਕਦੀਆਂ। ਉਹਨੇ ਆਪਦੀ ਜਥੇਬੰਦੀ ਦੇ ਇਜਲਾਸ ਤੋਂ ਪਹਿਲਾਂ ਝੰਡਾ ਚੜਾਉਣ ਵੇਲੇ ਇਹ ਆਪਦੇ ਉਦਘਾਟਨੀ ਭਾਸ਼ਣ ਚ ਕਹੇ ਸੀ ਮਰਹੂਮ ਯਾਸਰ ਅਰਾਫਤ ਹੋਰਾਂ ਨੇ, ਇਹ ਵੀ ਮੈਂ ਮਤਲਬ ਮੇਰਾ ਖਿਆਲ ਹੈ ਮੈਨੂੰ ਯਾਦ ਆਉਂਦਾ ਵੀ ਮੈਂ ਦੱਸ ਚੁੱਕਿਆ।
ਤੇ ਬੀਜੇਪੀ ਦੀ ਜਿੱਤ ਬਾਰੇ ਵੀ ਦੱਸ ਦੋ, ਰਾਜਵਿੰਦਰ ਪੁੱਛਦੇ ਸੀਗੇ।
ਮੈਨੂੰ ਨੀ ਲੱਗਦਾ ਜੋ ਬੀਜੇਪੀ ਦੀ ਭੜਕਾਹਟ ਹੈ, ਜਿਸ ਕਿਸਮ ਦੀ ਪ੍ਰਧਾਨ ਮੰਤਰੀ ਦੀ ਬੋਲ ਬਾਣੀ ਹੈ, ਜਿਸ ਕਿਸਮ ਦਾ ਉਹਨੇ ਪਹਿਲਾਂ 400 ਪਾਰ ਦਾ ਦੰਗਜ਼ਾ ਮਾਰਿਆ ਤੇ ਹੁਣ ਜੋ ਦੇਸ਼ ਚ ਮਾਹੌਲ ਬਣ ਰਿਹਾ, ਮੈਨੂੰ ਨੀ ਲੱਗਦਾ। ਮੈਨੂੰ ਇਹ ਗੱਲ ਹਜ਼ਮ ਹੀ ਨਹੀਂ ਆਉਂਦੀ ਵੀ ਰਾਜਸਥਾਨ ਦੀਆਂ 25 ਦੀਆਂ 25 ਸੀਟਾਂ ਬੀਜੇਪੀ ਨੇ ਜਿੱਤੀਆਂ ਸੀ ਤੇ ਅੱਜ ਕੀ ਫੇਰ ਜਿੱਤ ਜੂਗੀ। ਅੱਜ ਦੀ ਉਦਾਹਰਨ ਹੈ, ਅੱਜ ਕਿਸੇ ਬੰਦੇ ਨੇ ਕਿਹਾ ਕਿਸੇ ਜਨ ਸਭਾ ਚ ਲੋਕਾਂ ਨੂੰ ਵੀ ਜੇ ਹਿੰਦੂ ਹੈ ਤੇ ਤੁਹਾਨੂੰ ਮਹਾਦੇਵ ਦੀ ਕਸਮ ਹੈ ਬਹਿ ਕੇ ਉੱਠ ਕੇ ਨਾ ਜਾਓ, ਲੋਕ ਨੀ ਬੈਠੇ ਬੀਜੇਪੀ ਦੇ ਉਮੀਦਵਾਰ ਦੀ ਸਭਾ ਚ, ਲੋਕ ਖਿਸਕ ਗਏ। ਇਸ ਲਈ ਮੈਨੂੰ ਨੀ ਲੱਗਦਾ ਵੀ ਬੀਜੇਪੀ ਦੁਬਾਰੇ ਜਿੱਤ ਰਹੀ ਹੈ। ਸਾਊਥ ਚੋਂ ਸਾਫ਼ ਹੈ ਔਰ ਜਿਹੜੀ ਕਾਓ ਬੈਲਟ ਹੈ ਜਿੱਥੇ ਮਤਲਬ ਉਹਨੇ ਮੈਕਸੀਮਮ ਉਹਦੀ ਪ੍ਰਾਪਤੀ ਸੀ, ਦਿੱਲੀ ਦੀਆਂ 7 ਦੀਆਂ 7, ਹਰਿਆਣੇ ਦੀਆਂ 9, ਦਸਾਂ ਚੋਂ ਪੰਜਾਬ ਦੀਆਂ 3, ਇਸੇ ਤਰ੍ਹਾਂ ਹਿਮਾਚਲ ਦੀਆਂ ਸਾਰੀਆਂ, ਮੇਰੇ ਹਿਸਾਬ ਨਾਲ ਨਾਰਥ ਇੰਡੀਆ ਚੋਂ ਵੀ ਬੀਜੇਪੀ ਲੂਜ਼ ਕਰ ਰਹੀ ਹੈ। ਯੂਪੀ ਦੀਆਂ ਜਿਹੜੇ ਇਹਦੇ ਕੋਲ 75-76 ਸੀਟਾਂ ਸੀ, ਅਪੋਜੀਸ਼ਨ ਓਨਲੀ ਅਪੋਜੀਸ਼ਨ ਵਾਸਤੇ BSP, ਉਹ ਵੀ ਇਹ ਲੂਜ਼ ਕਰ ਰਹੀ ਹੈ। ਔਰ ਬਿਹਾਰ ਦਾ ਜਿਹੜਾ ਐਂਟੀ ਬੀਜੇਪੀ ਗਠਜੋੜ ਹੈ ਉਹ ਬਹੁਤ ਸ਼ਾਨਦਾਰ ਪਰਫਾਰਮੈਂਸ ਕਰਨ ਜਾ ਰਿਹਾ। ਇਸ ਲਈ ਮੈਨੂੰ ਨਹੀਂ ਲੱਗਦਾ ਵੀ ਬੀਜੇਪੀ ਦੁਬਾਰੇ ਆ ਰਹੀ ਹੈ। ਦੇਸ਼ ਦੇ ਲੋਕਾਂ ਨੇ ਇੱਕ ਮੰਥਨ ਕੀਤਾ ਔਰ ਪਹਿਲੀ ਵਾਰੀ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਦੇਸ਼ ਦੇ ਲੋਕ ਬੀਜੇਪੀ ਦੀ ਫਿਰਕੂ ਲਾਮਬੰਦੀ ਨੂੰ ਪਸੰਦ ਨਹੀਂ ਕਰਦੇ।
ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ ਮਹਿਪਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ।
ਜੀ ਜੀ, ਥੈਂਕ ਯੂ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਧੰਨਵਾਦ।
ਸ਼ੁਕਰੀਆ ਜੀ।
The views expressed on the preceding program may not necessarily be those of the owner or management of WTOR radio station.
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828-905-450-2828.
Tired of paying transfer fees to send money abroad? Over time they can add up to more than $100, but $100 goes a long way. That's a month of groceries in the Philippines, or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.